ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋ
ਵਾਹਿਗੁਰੂ ਸਾਹਿਬ ਜੀਓ ਦੋਹਰਾ ਸਾਧੂ ਧਰ ਆਨੰਦ ਉਰ ਮਹਾਰਾਜ ਕਿਸ ਥਾਨ ਵਿਚਰਤ ਹੋਤੇ ਸਮੀਪ ਕਿਤ ਕੀਨ ਪਾਨ ਜਲ ਆਨ ਸਾਧੂ ਧਰ ਆਨੰਦ ਉਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਵਿਚ ਆਪਾਂ ਲੜੀਵਾਰ ਨੂੰ ਵੀ ਚੱਲ ਰਿਹਾ ਪ੍ਰਸੰਗ ਸਰਵਣ ਕਰ ਰਹੇ ਹਾਂ ਇਤਿਹਾਸ ਵਿਚ ਆ ਰਿਹਾ ਪ੍ਰਸੰਗ ਸਰਵਣ ਕਰਨ ਲਈ ਚਵਰ ਛਤਰ ਤਖ ਦੇ ਮਾਲਕ ਪ੍ਰਤਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਸੰਗਤ ਰੂਪ ਵਿਚ ਸ਼ੋਭਿਤ ਹੋ ਰਹੇ ਹਾਂ। ਕੀਰਤਨ ਦੀ ਸਮਾਪਤੀ ਹੋਈ ਹੈ। ਇਤਿਹਾਸ ਵਿਚ ਕੱਲ ਦੇ ਸਮੇਂ ਆਪਾਂ ਪ੍ਰਸੰਗ ਸੁਣਿਆ ਹੀ ਸੀ ਜਿਸ ਤਰ੍ਹਾਂ ਰੂਪ ਚੰਦ ਨੇ ਅਤੇ ਇਹਦੇ ਪਿਤਾ ਸਾਧੂ ਨੇ ਕੋਨੇ ਦਾ ਜਿਹੜਾ ਜਲ ਹੈ ਜੰਡ ਦੇ ਦਰਖਤ ਨਾਲ ਬਣਨ ਤੋਂ ਲੂਹਾਂ ਲੱਗ ਲੱਗ ਕੇ ਅਤਿਅੰਤ ਹੀ ਠੰਡਾ ਠਾਰ ਹੋ ਗਿਆ ਸੀ ਤੇ ਉਹ ਠੰਡਾ ਜਲ ਦੇਖ ਕੇ ਰੂਪ ਚੰਦ ਨੇ ਪਿਤਾ ਨਾਲ ਗੱਲ ਕੀਤੀ ਇਹ ਜਿਹੜਾ ਜਲ ਹੈ ਇਹ ਸਾਡੇ ਜਗਣ ਦਾ ਯੋਗ ਹੈ ਨਹੀਂ ਹੈ ਕਿਉਂਕਿ ਜਿਹੜੀ ਉਤੋਂ ਵਸੂ ਹੈ ਉਹ ਤਾਂ ਸਤਿਗੁਰੂ ਦੇ ਲਾਇਕ ਹੁੰਦੀ ਹੈ। ਆਪਾਂ ਵੀ ਮਿਹਨਤੀ ਲੋਕ ਹਾਂ, ਮਜ਼ਦੂਰੀ ਕਰਕੇ ਕੰਮ ਕਰਕੇ ਖਾਣ ਵਾਲੇ ਹਾਂ ਤੇ ਗੁਰੂ ਕੇ ਸਿੱਖ ਹਾਂ। ਇਹ ਹੁਣ ਜਿਹੜਾ ਠੰਡਾ ਜਲ ਹੈ ਇਹ ਸਤਿਗੁਰੂ ਦੇ ਛਕਣ ਯੋਗ ਕੀ ਸ਼ਕਲ ਲਈਏ ਤੇ ਦੋਸ਼ੀ ਬਣਾਂਗੇ। ਪਿਤਾ ਨੇ ਵੀ ਹੱਥ ਜਿਹਾ ਲਾ ਕੇ ਦੇਖਿਆ ਕਹਿਣ ਲੱਗਿਆ ਪੁੱਤਰ ਤੂੰ ਯਥਾਰਥ ਕਹਿਣਾ ਹੈ, ਹੈ ਤਾਂ ਇਹ ਸਤਿਗੁਰੂ ਦੀ ਛਕਣ ਯੋਗ ਪਰ ਸਤਿਗੁਰੂ ਕਿੱਥੇ ਇੱਥੇ ਆਵਣਗੇ। ਇਸ ਕਰਕੇ ਠੀਕ ਤੋਂ ਕਿਹਾ ਹੈ ਰੋਜ਼ ਸਵੇਰੇ ਰੂਪ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਨਮ ਲੈਣ ਤੋਂ ਪਹਿਲਾਂ ਹੀ ਵਰ ਰੂਪ ਬਚਨ ਕਹਿ ਦਿੱਤੇ ਸੀ ਵੀ ਮਹਾਨ ਗੁਰੂ ਨਾਨਕ ਸਾਹਿਬ ਦਾ ਕਰਨੀ ਕਮਾਈ ਵਾਲਾ ਸਿੱਖ ਹੋਏਗਾ। ਇਸ ਕਰਕੇ ਫਿਰ ਸ਼ਰਧਾ ਪ੍ਰੇਮ ਵਿਚ ਇਸਨੇ ਕਿਹਾ ਵੀ ਜਿਹੜੇ ਸਾਡੇ ਸਤਿਗੁਰੂ ਕਿਸੇ ਦੁਨੀਆਂ ਦੇ ਲੋਕਾਂ ਵਰਗੇ ਗੁਰੂ ਥੋੜੇ ਹੈ, ਉਹ ਤਾਂ ਸਰਵ ਵਿਆਪੀ ਹੈ, ਜਿੱਥੇ ਕਿੱਥੇ ਬੈਠਾ ਉੱਥੇ ਸਭ ਕੁਝ ਜਾਣਦੇ ਹੈ, ਸਾਰੇ ਵਿਆਪਕ ਹੈ। ਸਾਡੇ ਸਤਿਗੁਰੂ ਨੂੰ ਐਸਾ ਕੋਈ ਨਹੀਂ ਹੈ ਵੀ ਉਹ ਬਹੁਤ ਦੂਰ ਬੈਠੇ ਹੈ ਜਾਂ ਨੇੜੇ ਹੈ, ਉਹਨਾਂ ਲਈ ਇੱਕੋ ਜਿਹੀ ਹੈ ਵੀ ਯਥਾਰਥ ਸੀ। ਗੁਰੂ ਨਾਨਕ ਸਾਹਿਬ ਜੀ ਵੇਖ ਲਓ ਕਿੱਥੇ ਉਹ ਕਾਬਾ ਹੈ ਤੇ ਕਿੱਥੇ ਸੁਲਤਾਨਪੁਰ ਹੈ। ਭੈਣ ਨਾਨਕ ਹੀ ਫੁਲਕਾ ਜਾ ਫੁੱਲਿਆ ਹੋਇਆ ਦੇਖ ਕੇ ਪੁਰਨਾ ਕਰ ਰਹੀ ਹੈ, ਇਹ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਛਕਣ ਯੋਗ ਹੈ। ਉਹ ਛਕਣ ਧਾਨ ਵੀ ਜੁੜ ਗਈ ਤੇ ਗੁਰੂ ਨਾਨਕ ਸਾਹਿਬ ਜੀ ਦਾ ਆਪਣੇ ਵੱਲੋਂ ਬਚਨ ਸੀ ਰਹਿਣਾ ਤਾਂ ਤੇਰੇ ਕੋਲ ਅਸੀਂ ਹੈ ਨਹੀਂ, ਪਰ ਜਦੋਂ ਯਾਦ ਕਰੇਗੀ ਉਸੇ ਵੇਲੇ ਅਸੀਂ ਜਿੱਥੇ ਮਰਜ਼ੀ ਹੋਈ ਹਾਜ਼ਰ ਹੋਵਾਂਗੇ। ਮਰਦਾਨੇ ਵਾਲੇ ਨੂੰ ਕਹਿਣ ਲੱਗੇ ਵੀ ਭੈਣ ਨੇ ਯਾਦ ਕੀਤਾ, ਜਾਣਾ ਹੈ, ਬਚਨ ਹੈ। ਉਸੇ ਵੇਲੇ ਅੱਖਾਂ ਮਚਾਈਆਂ ਤੇ ਸੁਲਤਾਨਪੁਰ ਆ ਪਹੁੰਚੇ। ਦੇਖਿਆ ਹੈ ਵੀ ਸੁਲਤਾਨਪੁਰ ਦੇ ਸਾਹਮਣੇ ਉਹ ਮਕਾਨ ਦਿਸ ਰਹੇ ਹੈ। ਇਹ ਵੇਖ ਲਓ ਦਾਸੀ ਨੇ ਦੇਖ ਕੇ ਝਟਪਟ ਦੱਸਿਆ ਵੀ ਤੇਰੇ ਵੀਰ ਆ ਗਏ ਨੇ। ਉੱਠ ਕੇ ਝਟਪਟ ਬਾਹਰ ਆਈ ਹੈ, ਸਤਿਗੁਰੂ ਦੇ ਚਰਨੀ ਹੱਥ ਲਾਇਆ ਹੈ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਇਹ ਤੂੰ ਅਯੋਗ ਜੀ ਗੱਲ ਕਰ ਰਹੀ ਹੈ, ਸੰਸਾਰੀ ਸੰਬੰਧ ਕਰਕੇ ਤੂੰ ਉਮਰ ਕਰਕੇ ਸਾਡੇ ਨਾਲੋਂ ਵੱਡੀ ਹੈ, ਤੂੰ ਸਾਡੇ ਚਰਨੀ ਹੱਥ ਲਾਏ ਇਹ ਨਹੀਂ ਠੀਕ। ਪਰ ਉਹ ਭਾਵਨਾ ਨੂੰ ਫੜ ਲੱਗਿਆ ਹੋਇਆ ਸੀ, ਅੱਖ ਖੁੱਲੀ ਸੀ, ਕਹਿੰਦੇ ਵੀ ਮਹਾਰਾਜ ਤੁਸੀਂ ਕਹੋ, ਮੈਂ ਨਹੀਂ ਤੁਹਾਨੂੰ ਆਪਣਾ ਵੀਰ ਸਮਝੀ, ਮੈਨੂੰ ਤਾਂ ਤੁਹਾਨੂੰ ਪਰਮੇਸ਼ਰ ਸਮਝਦੀ ਹਾਂ, ਰੱਬ ਸਮਝਦੀ ਹਾਂ। ਇਹ ਤਾਂ ਸੰਸਾਰੀ ਸੰਬੰਧ ਕਰਕੇ ਇਹੋ ਜਿਹੀਆਂ ਗੱਲਾਂ ਗੁੱਲਾਂ, ਹੁਣ ਤੁਸੀਂ ਕਿਹਦੇ ਪੁੱਤਰ ਧੀ ਹੋ, ਤੁਸੀਂ ਤਾਂ ਸਾਰਿਆਂ ਦੇ ਮਾਂ ਪਿਓ ਆ, ਸਾਰਿਆਂ ਦੇ ਮਾਲਕ ਤੁਸੀਂ ਹੋ। ਉਸ ਵੇਲੇ ਕਹਿੰਦੇ ਵੀ ਤੂੰ ਯਾਦ ਕੀਤਾ ਸੀ, ਜਿਹੜਾ ਹੁਣ ਫੁਰਨਾ ਕਰਨਾ ਪੂਰਾ ਕਰ, ਅਸੀਂ ਤਾਂ ਹੁਣ ਰਸਤੇ ਤੇ ਖੜੇ ਆ। ਕਹਿੰਦੇ ਮਹਾਰਾਜਾ ਪ੍ਰਸ਼ਾਦਾ ਛਕੋ, ਰਾਤ ਰਹੋ। ਉਹ ਫੁਲਕਾ ਛਕ ਲਿਆ ਹੈ, ਭੈਣ ਦਾ ਬਚਨ ਮੰਨ ਕੇ ਸਵੇਰੇ ਫੇਰ ਤੜਕੇ ਕਹਿੰਦੇ ਵੀ ਰਸਤੇ ਤੇ ਖੜੇ ਆ, ਆਗਿਆ ਦੇ ਦੇ, ਕਹਿ ਦੇ ਵਾਹਿਗੁਰੂ ਨੂੰ ਸੌਂਪਦੇ ਸਾਨੂੰ। ਉਸ ਵੇਲੇ ਕਹਿੰਦੇ ਮਹਾਰਾਜ ਤਾਂ ਤੁਸੀਂ ਸੁਤੰਤਰ ਹੋ, ਮੈਥੋਂ ਕੀ ਆਗਿਆ ਮੰਨਦੇ ਆ, ਲੋਕਾਂ ਨੇ ਤੁਹਾਡੀ ਆਗਿਆ ਹੁਕਮ ਮੰਨਣਾ ਹੈ, ਤੁਸੀਂ ਤਾਂ ਸੁਤੰਤਰ ਹੋ, ਆਜ਼ਾਦ ਹੋ। ਵਾਹਿਓ ਇਜਾਜ਼ਤ ਲੈਂਦੇ ਹੈ, ਫੇਰ ਗੁਰੂ ਮਹਾਰਾਜ ਪਰਮੇਸ਼ਰ ਰੂਪ ਹੈ, ਅੱਖਾਂ ਬੰਦ ਕਰਦੇ ਆ ਮਰਦਾਨੇ ਬਰਦਾਨੇ, ਫਿਰ ਉੱਥੇ ਆ ਜਾਂਦੇ ਕਾਬੇ ਦੇ। ਜਾਣੀ ਇਹ ਸਮਰੱਥ ਗੁਰੂ ਦੀ ਮਹਾਨ ਕਲਾ ਹੈ। ਹੁਣ ਸਤਿਗੁਰੂ ਕੌਣ ਨੂੰ ਤਾਂ ਹਰੇਕ ਦਾ ਹੀ ਜੀ ਕਰਦਾ, ਬਥੇਰੇ ਇੱਥੇ ਬਣੇ ਬੈਠੇ ਸਤਿਗੁਰੂ, ਆਪਣੀ ਮੌਤ ਦਾ ਇਹਨਾਂ ਨੂੰ ਪਤਾ ਨੀ ਵੀ ਕਦੋਂ ਮਰਨਾ, ਕਿਹਨੇ ਸਾਨੂੰ ਮਰਨਾ, ਪਿੱਠ ਪਿੱਛੇ ਕੁਛ ਨੀ ਪਤਾ ਹੈ ਵੀ ਕਿੱਥੇ ਕੋਈ ਬੈਠਾ ਹੈ, ਕੌਣ ਚੇਤੇ ਕਰ ਰਿਹਾ ਹੈ। ਊਂ ਜ਼ਰੂਰ ਹੈ ਸਤਿਗੁਰੂ ਹੈ ਜੀ, ਚੌਰ ਵੀ ਫਰਾਈ ਜਾਂਦੇ, ਸਾਰਾ ਕੁਛ ਕਰੀ ਕਰਾਈ ਜਾਂਦੇ, ਪਰ ਸਤਿਗੁਰੂ ਵਾਲੀ ਜਿਹੜੀ ਕਲਾ ਹੈ, ਤਾਕਤ ਹੈ, ਹਜ਼ਾਰਾਂ ਮੀਲਾਂ ਤੇ ਉਹਨਾਂ ਦਾ ਸਿੱਖ ਬੈਠਾ ਹੋਵੇ ਤੇ ਯਾਦ ਕਰੇ ਤੇ ਝੱਟ ਪੱਟ ਤੇ ਕੋਈ ਜਾਣ, ਉਹੀ ਤਾਂ ਹੁਣ ਬਕਾਲੇ ਵਿਚ ਵੀ 22-23 ਗੁਰੂ ਬਣੇ ਬੈਠੇ ਸੀ, ਪਰ ਜਦੋਂ ਸਹਾਇਤਾ ਦੀ ਗੱਲ ਆਈ ਉਦੋਂ ਤਾਂ ਨੀ ਕਿਸੇ ਨੇ ਕੀਤੀ, ਉਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ ਮੋਢਾ ਲਾ ਕੇ ਜਹਾਜ਼ ਤੋਰਤਾ। ਸੋ ਇਸ ਕਰਕੇ ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਹੈ, ਇਹ ਉਹਨਾਂ ਵਿੱਚ ਵਿਸ਼ੇਸ਼ਤਾ ਹੈ। ਜਿੱਥੇ ਮਰਜ਼ੀ ਕੋਈ ਬੈਠਾ ਹੋਵੇ ਉਹਨਾਂ ਦੀ ਉਹ ਨਜ਼ਰਸਾਨੀ ਹੈ, ਨਿਗਾਹ ਹੇਠ ਹੈ। ਜਿਵੇਂ ਪਰਮੇਸ਼ਰ ਨੂੰ ਸਾਰਿਆਂ ਦਾ ਪਤਾ ਹੈ, ਸਤਿਗੁਰੂ ਨੂੰ ਪਤਾ ਹੈ। ਵਾਕਈ ਤਾਂ ਅਸੀਂ ਅਲਪਗ ਜੀਵ ਹੈ, ਤੁਸ਼ ਜੀਵ ਹੈ, ਕਿਸੇ ਦਾ ਸਾਨੂੰ ਕੀ ਪਤਾ ਹੋਣਾ। ਸਾਨੂੰ ਤਾਂ ਆਪਣੇ ਆਪ ਦਾ ਵੀ ਪਤਾ, ਅਸੀਂ ਵੀ ਆਪ ਹੀ ਹਨੇਰੇ ਵਿੱਚ ਫਿਰੀ ਜਾਂਦੇ, ਅਗਿਆਨ ਵਿੱਚ ਫਸੇ ਹੋਏ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਜਾਣ ਲਿਆ ਕਿ ਇਹਨਾਂ ਨੇ ਤਾਂ ਜਲ ਨਹੀਂ ਛਕਣਾ, ਤਿਹਾਏ ਮਰ ਜਾਣਗੇ। ਦੁਪਹਿਰ ਦੇ ਸਮੇਂ ਘੋੜੇ ਤੇ ਕਾਠੀ ਪਵਾ ਕੇ ਕੱਲੇ ਘੋੜੇ ਨੂੰ ਭਜਾਇਆ ਹੈ, ਉਹ ਤਾਂ ਐਵੇਂ ਦੁਕਾਨ ਨੂੰ ਭਜਾਇਆ। ਬਸ ਖੋਲਣ ਤੇ ਮੀਚਣ ਦੇ ਸਮੇਂ ਵਿੱਚ ਹੀ ਉਹ ਜੰਗਲ ਵਿੱਚ ਆ ਗਏ। 30 ਖੋਹ ਦਾ ਰਸਤਾ ਤੇ ਆਤਮਕ ਵੱਲ ਨਾਲ ਉੱਥੇ ਆ ਪੁੱਜੇ। ਜੰਗਲ ਵਿੱਚ ਜਿਵੇਂ ਬਹੁਤ ਢੇਰ ਲੱਗੀ ਹੁੰਦੀ, ਇਸ ਤਰ੍ਹਾਂ ਆਵਾਜ਼ਾਂ ਮਾਰਦੇ ਫਿਰਦੇ ਵੀ ਹੋਏ ਕੋਈ ਨੇੜੇ ਤੇੜੇ, ਬੜੀ ਤਪਸ਼ ਨੇ ਤੇ ਨੇ ਸਤਾਇਆ ਕੋਈ ਜਲ ਛਕਾਏ। ਆਵਾਜ਼ ਸੁਣ ਕੇ ਜਿਹੜਾ ਪਿਓ ਸਾਧੂ ਸੀ ਉਹ ਉੱਠ ਕੇ ਖੜਾ ਹੋਇਆ, ਇਹ ਦੁਪਹਿਰ ਦੇ ਸਮੇਂ ਕੌਣ ਆਵਾਜ਼ਾਂ ਮਾਰ ਰਿਹਾ, ਜਲ ਮੰਗ ਰਿਹਾ ਹੈ। ਜਦੋਂ ਦੇਖਿਆ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਹੇ, ਪੁੱਤਰ ਨੂੰ ਕਹਿਣ ਲੱਗਿਆ ਉੱਠ ਛੇਤੀ ਕਰ, ਸਾਡੇ ਸਤਿਗੁਰੂ ਆ ਗਏ, ਜਲ ਛਕਾ ਮੰਗ ਰਹੇ ਹੈ। ਗੁਰੂ ਮਹਾਰਾਜ ਨੇੜੇ ਆਏ, ਚਰਨੀ ਹੱਥ ਲਾਇਆ, ਆਪਣਾ ਚਾਦਰਾ ਜਾ ਉੱਪਰ ਲਲਾ ਕੇ ਹੇਠਾਂ ਵਿਛਾ ਦਿੱਤਾ ਹੈ। ਮਹਾਰਾਜ ਕਹਿੰਦੇ ਜਲ ਛਕਾ, ਉੱਥੇ ਨੇ ਬੜਾ ਸਤਾਇਆ ਹੈ, ਉਹ ਕੂਨਾ ਜਾ ਲਾਇਆ ਹੈ, ਡੂਨਾ ਜਾ ਪੱਥਰਿਆਂ ਦਾ ਬਣਾ ਲਿਆ, ਇਹ ਸਤਿਗੁਰੂ ਦੇ ਭਰ ਕੇ ਹੱਥ ਵਿਚ ਫੜਾ ਦਿੱਤਾ ਹੈ। ਉਸ ਵੇਲੇ ਇਹ ਗਰੀਬ ਨਵਾਜਤਾ ਹੈ, ਕੋਈ ਠੰਡਾ ਜਲ ਕੋਈ ਚੀਜ਼ ਹੈ, ਫੋਕਾ ਪਾਣੀ ਹੈ, ਉਹਨੂੰ ਕਹਿਣਾ ਵੀ ਅੱਜ ਵਰਗਾ ਇਹੋ ਜਿਹਾ ਕਿਤੇ ਅਸੀਂ ਪੀਤਾ ਹੀ ਨਹੀਂ, ਕਿਸੇ ਨੇ ਸਾਨੂੰ ਛਕਾਇਆ ਹੀ ਨਹੀਂ ਹੈ। ਇਹ ਸਤਿਗੁਰੂ ਦੀ ਵੱਡ ਵਡਿਆਈ ਹੈ ਕਿ ਫੋਕੇ ਪਾਣੀ ਨੂੰ ਕਹਿਣਾ ਇਹੋ ਜਿਹਾ ਸਾਨੂੰ ਕਿਤੇ ਮਿਲਿਆ ਹੀ ਨਹੀਂ, ਕਿਸੇ ਨੇ ਛਕਾਇਆ ਹੀ ਨਹੀਂ ਪ੍ਰੇਮ ਨਾਲ। ਇਸ ਕਰਕੇ ਭਾਵੇਂ ਕੋਈ ਬਰਫ ਵਿਚ ਰੱਖ ਕੇ, ਕੋਈ ਛੋਰੇ ਛੁਰੇ ਰੱਖ ਕੇ ਠੰਡੇ ਕੀਤੇ ਜਾਂਦੇ, ਪਰ ਜਿਹੜਾ ਇਹੋ ਜਿਹਾ ਹੈ ਜਦ ਠੰਡਾ ਹੈ ਨਹੀਂ ਛਕਿਆ ਹੈ। ਜਲ ਛੱਕ ਕੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹਨਾਂ ਨੂੰ ਬਚਨ ਕਹੇ ਸਨ ਵੀ ਹੁਣ ਤੁਸੀਂ ਇੱਥੇ ਨਾ ਰਹੋ, ਤੁਸੀਂ ਆਪਣਾ ਵੱਖਰਾ ਨਗਰ ਵਸਾਓ ਤੇ ਆਹ ਕੰਮ ਧੰਦਾ ਦਾ ਛੱਡ ਕੇ ਲੰਗਰ ਚਲਾਓ ਤਕੜੇ ਹੋ ਕੇ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਨੂੰ ਵਚਨ ਕਿਹਾ ਸੀ, ਅੱਜ ਪ੍ਰਸੰਗ ਆ ਰਿਹਾ ਹੈ, ਜਿਵੇਂ ਆਉਂਦਾ ਸੁਣੀਏ ਜੀ।
ਸਾਧੂ ਧਰ ਆਨੰਦ ਉਰ।
ਹਾਂ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਠੰਡਾ ਜਲ ਛਕਿਆ, ਪ੍ਰਸੰਨ ਹੋਏ ਹੈ, ਸਾਧੂ ਨੇ ਹਿਰਦੇ ਵਿਚ ਬੜਾ ਆਨੰਦ ਧਾਰਿਆ ਹੈ।
ਮਹਾਰਾਜ ਕਿਸ ਥਾਨ,
ਉਸ ਵੇ ਸਹਿਜੇ ਪੁੱਛਣ ਲੱਗਿਆ, ਹੇ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਕਿਸ ਥਾਂ ਵਿਚ ਹੈ ਸੀ।
ਵਿਚਰਤ ਹੋਤੇ ਸਮੀਪ ਕਿਤ,
ਮੈਨੂੰ ਤਾਂ ਓਈ ਅਨੁਭਵ ਹੁੰਦਾ ਵੀ ਤੁਸੀਂ ਕਿਤੇ ਨੇੜੇ ਤੇੜੇ ਹੀ ਫਿਰਦੇ ਤੁਰਦੇ ਹੋਵੋਗੇ।
ਕੀਨ ਪਾਨ ਜਲ ਆਨ,
ਹੁਣੇ ਮਹਾਰਾਜ ਤੁਹਾਨੂੰ ਚਿੱਤੇ ਕੀਤਾ ਤੁਸੀਂ ਪੁੱਤਰ, ਤੁਸੀਂ ਮਹਾਰਾ ਆ ਕੇ ਜਲ ਛਕ ਲੈਣਾ, ਕੀਤਾ ਨੇੜੇ ਹੋਵੋਗੇ।
ਚੌਪਈ ਉਚਿਤ ਆਪ ਕੇ ਹਮਨੇ ਜਾਣਾ,
ਮਹਾਰਾਜ ਜਿਹੜਾ ਠੰਡਾ ਜਲ ਕੂਨੇ ਦਾ ਸੀ ਆਪ ਜੀ ਦੇ ਛਕਣ ਯੋਗ ਸੀ, ਦੋਹਾਂ ਨੇ ਜਾਣਿਆ।
ਤੁਮ ਹਿਤ ਧਰਿਓ ਕੀ ਓ ਨਹਿ ਪਾਨ,
ਇਸੇ ਕਰਕੇ ਤੁਹਾਡੇ ਵਾਸਤੇ ਅਸੀਂ ਮਹਾਰਾ ਬਣਾ ਸਵਾਰ ਕੇ ਰੱਖ ਦਿੱਤਾ ਸੀ, ਦੋਹਾਂ ਨੇ ਛਕਣਾ ਨੀ ਕੀਤਾ ਸੀ।
ਕਿਰਪਾ ਧਾਰ ਕਰ ਪੂਰਵੀ ਆਸ,
ਮਹਾਰਾ ਅੰਤਰ ਜਾਮੀਓ ਕਿਰਪਾ ਧਾਰ ਕੇ ਸਾਡੀ ਜਿਹੜੀ ਜਲ ਛਕਾਉਣ ਦੀ ਆਸਾ ਸੀ ਉਹ ਪੂਰੀ ਕਰ ਦਿੱਤੀ ਹੈ।
ਦਾਸ ਜਾਨ ਕਰ ਪਹੁੰਚੇ ਪਾਸ,
ਸਾਨੂੰ ਆਪਣੇ ਗੁਰੂ ਘਰ ਦੇ ਸਿੱਖ ਸੇਵਕ ਦਾਸ ਜਾਣ ਕੇ ਝਟਪਟ ਮਹਾਰਾ ਛੇਤੀ ਹੀ ਪਹੁੰਚ ਗਏ।
ਸੁਣ ਸਤਿਗੁਰੂ ਬਿਰਤਾਂਤ ਬਖਾਨਾ।
ਸਵੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਧੂ ਤੋਂ ਸੁਣ ਕੇ ਸਾਰਾ ਪ੍ਰਸੰਗ ਦੱਸਿਆ।
ਤੀਸ ਕੋਸ ਹਮ ਕੀਨ ਪਿਆ।
ਮਹਾਰਾਜ ਕਹਿੰਦੇ ਉਹ ਸਾਧੂ ਅਸੀਂ ਕਿਤੇ ਨੇੜੇ ਤੇੜੇ ਨਹੀਂ ਸੀ, ਅਸੀਂ ਤਾਂ ਭਾਈ ਕੀ ਡਰੋਲੀ ਵਿਚ ਦੁਪਹਿਰ ਦਾ ਸਮਾਂ ਪਣਗ ਤੇ ਲੇਟੇ ਹੋਏ ਸੀ। ਦੇਖ ਲਾ ਤੀ ਕੋ ਦਾ ਰਸਤਾ ਹੈ,
ਧਾਏ ਪੀਵਨ ਨੀਰ ਤੁਮਾਰਾ।
ਉਥੋਂ ਵੀ ਘੋੜੇ ਤੇ ਅਸਵਾਰ ਹੋ ਕੇ ਤੁਹਾਡਾ ਜਲ ਠੰਡਾ ਛਕਣ ਵਾਸਤੇ ਅਸੀਂ ਦੌੜੇ ਆਏ।
ਜੇਠ ਦੁਪਹਿਰੀ ਅਬ ਕੁਛ ਤਾਰਾ।
ਦੇਖ ਲਾ ਜੇਠ ਦਾ ਮਹੀਨਾ ਦੁਪਹਿਰ ਦਾ ਸਮਾਂ ਸੀ, ਹੁਣ ਕੋਈ ਸੂਰਜ ਢਲ ਗਿਆ ਹੋਇਆ ਹੈ।
ਕਾਰ ਤ੍ਰਿਖਾਨਨ ਕੀ ਅਬ ਤਿਆਗ।
ਮਹਾਰਾਜ ਕਹਿੰਦੇ ਵੀ ਹੁਣ ਜਿਵੇਂ ਆਤਰ ਖਾਣ ਲੱਕੜਾਂ ਵੜਦੇ ਟੁਕਦੇ, ਇਹ ਕੰਮ ਜਿਹੜਾ ਕਰਨਾ ਤੁਸੀਂ ਪੱਕੇ ਤੌਰ ਤੇ ਛੱਡ ਦੇਵੋ।
ਕਰਹੋ ਦੇਗ ਗੁਣ ਗੁਰ ਕੀ ਅਨੁਰਾਗ।
ਭਾਈ ਪ੍ਰੇਮ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਤੁਸੀਂ ਦੇਖ ਰਿਹਾ ਕੋ, ਗੁਰੂ ਨਾਨਕ ਦਾ ਲੰਗਰ ਚਲਾਇਆ ਕਰੋ।
ਹਮ ਪ੍ਰਸੰਨ ਬਾਰ ਜਾਚਨ ਕੀ ਜੈ।
ਵੇ ਸਾਧੂ ਰੂਪ ਚੰਦ, ਅੱਜ ਤੁਹਾਡੇ ਤੇ ਜਲ ਛੱਕ ਕੇ ਪੂਰੇ ਪ੍ਰਸੰਨ, ਜੋ ਵੀ ਬਰ ਚਾਹੁੰਦੇ ਹੋ ਤੁਸੀਂ ਮੰਗ
ਅਬ ਲਾਖਤ ਸੁਖ ਪਾਏ ਸੋਲੀ ਜੈ।
ਜਿਹੜਾ ਸੁਖ ਤੁਹਾਨੂੰ ਚਾਹੀਦਾ ਹੈ ਨਾ, ਉਹ ਤੁਸੀਂ ਅੱਜ ਪਾ ਲਵ, ਸੁਖ ਲੈ ਲਓ।
ਪਿਤਾ ਪੁੱਤਰ ਕਰ ਜੋਰ ਉਚਾਰੇ।
ਸਵੇਰੇ ਪਿਤਾ ਸਾਧੂ ਪੁੱਤਰ ਰੂਪ ਚੰਦ ਨੇ ਦੋਵੇਂ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ,
ਆਨ ਆਪਣੇ ਦਾਸ ਉਧਾਰ।
ਬਾਕੀ ਕੀ ਮੰਗਣਾ ਰਹਿ ਗਿਆ, ਤੁਸੀਂ ਆਪਣੇ ਜਾਣ ਕੇ ਸਾਨੂੰ ਦਾਸਾਂ ਨੂੰ ਬਜਾ ਲਿਆ, ਮਰਨੋਂ ਬਚਾ ਲਿਆ, ਨਹੀਂ ਤਿਹਾਏ ਮਰ ਜਾਣਾ ਸੀ।
ਦੇਹੋ ਨਿਜ ਸਿੱਖੀ ਕੋ ਆਬਦਾ।
ਹੋਰ ਮਹਾਰਾਜ ਤੁਹਾਡੋ ਕੀ ਮੰਗਣਾ, ਗੁਰੂ ਨਾਨਕ ਸਾਹਿਬ ਦੀ ਮਹਾਨ ਸਿੱਖੀ ਦਾ ਸਾਨੂੰ ਬਰ ਰੂਪ ਵਿਚ ਦਾਨ ਵਿਚ ਮੁਕਤ ਦੇ ਦੇਵੋ।
ਜਿਸ ਤੇ ਜਨਮ ਮਰਨ ਦੁਖ
ਹਾ। ਮਹਾਰਾਜ ਗੁਰੂ ਨਾਨਕ ਦੀ ਪੂਰੀ ਸਿੱਖੀ ਮਿਲ ਗਈ, ਜਿਸ ਸਿੱਖੀ ਦੇ ਫਿਰ ਪੂਰਨ ਪ੍ਰਾਉਣ ਨਾਲ ਜਨਮ ਮਰਨ ਦਾ ਦੁੱਖ ਨਾਸ ਹੋ ਜਾਏਗਾ।
ਤੁਮਰੇ ਚਰਨਨ ਕੋ ਹੋਏ ਪ੍ਰੇਮ।
ਹੋਰ ਮਹਾਰਾਜ ਇਹ ਮੰਗਦੇ ਹੈ, ਮਹਾਰਾਜ ਤੁਹਾਡੇ ਚਰਨਾਂ ਕਮਲਾਂ ਦਾ ਸਾਨੂੰ ਹਮੇਸ਼ਾ ਪ੍ਰੇਮ ਪਿਆਰ ਹੋਇਆ ਰਹੇ।
ਬਿਸ ਰਹਿ ਨਹਿ ਅਬ ਦਾਤਾ ਛੇਮ।
ਇਹ ਕਲਿਆਣ ਦੇਣ ਵਾਲੇ ਸਤਿਗੁਰੂ, ਸੁਖਾਂ ਦੇ ਦੇਣ ਵਾਲੇ, ਤੁਸੀਂ ਸਾਨੂੰ ਕਦੇ ਭੁੱਲੋ ਹਾਂ, ਹਮੇਸ਼ਾ ਤੁਹਾਨੂੰ ਅਸੀਂ ਯਾਦ ਹੀ ਰੱਖੀਏ।
ਜੋ ਤੁਮ ਟਹਿਲ ਦੇਹ ਹਮ ਤਾਈ।
ਇਹ ਗੁਰੂ ਹਰਗੋਬਿੰਦ ਸਾਹਿਬ ਜਿਹੜੀ ਕੋਈ ਸੇਵਾ ਹੈ ਨਾ, ਉਹ ਸਾਨੂੰ ਹੁਣ ਤੁਸੀਂ ਦੇਵੋਗੇ, ਬਖਸ਼ੋਗੇ।
ਕਰਹਿ ਦੇਗ ਨਿਤ ਬਨ ਹੋ ਸਹਾਈ।
ਉਹ ਮਹਾਰਾ ਹਮੇਸ਼ਾ ਅਸੀਂ ਲੰਗਰ ਚਲਾਇਆ ਕਰਾਂਗੇ, ਅਸੀਂ ਤਾਂ ਗਰੀਬ ਆਏ, ਲੰਗਰ ਚਲਾਉਣ ਵਿਚ ਮਹਾਰਾ ਤੁਸੀਂ ਸਹਾਈ ਬਣਨਾ।
ਆਪਰ ਨਾ ਬਾਂਛਾ ਹਮਰੇ ਕੋਈ।
ਹੋਰ ਕੋਈ ਮਹਾਰਾ ਸੰਸਾਰੀ ਵਸਤੂ ਮੰਗਣ ਦੀ ਸਾਡੇ ਹਿਰਦੇ ਵਿਚ ਕੋਈ ਚਾਹਨਾ ਹੀ ਹੈ, ਇੱਛਾ ਹੀ ਹੈ ਨਹੀਂ।
ਕਰਹਿ ਅਚਾਵਨ ਦੇਹੋ ਤੁਮ ਜੋਈ।
ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਰਸ ਵਸ ਤੁਸੀਂ ਦਿਆ ਕਰੋਗੇ, ਉਹੋ ਜਿਹਾ ਸੰਗਤਾਂ ਨੂੰ ਅਸੀਂ ਮੜਾ ਬਣਾ ਕੇ ਛਕਾ ਦਿਆ ਕਰਾਂਗੇ।
ਪੁਰ ਮੈਂ ਗੁਰਸਿੱਖ ਅਹੈ ਨਾ ਮੂੜੇ।
ਪਰ ਮਹਾਰਾ ਛਕਾਵਾਂਗੇ ਕਿਨੂੰ, ਆ ਜਿਹੜਾ ਤਕਲਾਣੀ ਪਿੰਡ ਹੈ ਇਹਦੇ ਵਿਚ ਗੁਰੂ ਕਾ ਸਿੱਖ ਤਾਂ ਹੈ ਨੀ, ਸਾਰਾ ਮੂਰਖ
ਮਤ ਸਾਰ ਅਗਨ ਜਰਹਿ ਨਿਤ ਕੂੜੇ।
ਸਾਨੂੰ ਗੁਰੂ ਕੇ ਸਿੱਖ ਦੇ ਕੇ ਮਹਾਰਾ ਈਰਖਾ ਦੇ ਅੱਗ ਦੇ ਵਿਚ ਸੜੀ ਮੱਚੀ ਜਾਂਦੇ।
ਤਿੰਨ ਮੋਹ ਬਾਸ ਅਹੈ ਦੁਖਿਆਰਾ।
ਹੇ ਗੁਰੂ ਹਰਗੋਬਿੰਦ ਸਾਹਿਬ ਜੀ ਸੱਚ ਕਹਿੰਦੇ, ਮੂਰਖ ਲੋਟਾਂ ਵੇ ਸਾਨੂੰ ਜਿਹੜਾ ਸਾਡਾ ਨਿਵਾਸ ਹੈ ਬੜਾ ਦੁੱਖ ਦੇਣ ਵਾਲਾ ਹੋ ਰਿਹਾ, ਅਸੀਂ ਔਖੇ ਇਨ੍ਹਾਂ ਲੋਕਾਂ ਤੋਂ।
ਇੱਕ ਅਲੰਬ ਤੁਮ ਆਹੋ ਹਮਾਰਾ।
ਪਰ ਫੇਰ ਵੀ ਮਹਾਰਾ ਮੂਰਖ ਲੋਕਾਂ ਵਿਚ ਵਸਦੇ ਆ, ਸਾਨੂੰ ਸਾਡਾ ਤਾਂ ਇੱਕੋ ਇੱਕ ਤੁਹਾਡਾ ਹੀ ਸਹਾਰਾ, ਤੁਹਾਡੇ ਆਸਰੇ ਮੂਰਖ ਵਿਚ ਅਸੀਂ ਲੋਕਾਂ ਵਿਚ ਰਹਿ ਰਹੇ ਆ, ਦਿਲ ਘਟ ਰਹੇ ਆ, ਉਂਝ ਹੈ ਬਹੁਤ ਔਖੇ।
ਜਿਮ ਰਾਖੋ ਤਿਮ ਰਹਿ ਗੁਸਾਈ।
ਇਹ ਜਗਤ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ, ਹੁਣ ਜਿੱਥੇ ਤੁਸੀਂ ਰੱਖੋਗੇ ਉੱਥੇ ਅਸੀਂ ਰਹਾਂਗੇ, ਹੁਕਮ ਆਗਿਆ ਵਿਚ।
ਬਿਨਾ ਸੇਵ ਅਪਰ ਨਾ ਚਤੁਰਾਈ।
ਆਪ ਦੀ ਸੇਵਾ ਤੋਂ ਬਗੈਰ ਬਗੈਰ ਹੋਰ ਸਾਡੇ ਅੰਦਰ ਕੋਈ ਚੁਸਤੀ ਚਲਾਕੀ ਹੈ ਨਹੀਂ।
ਸੁਨ ਸਤਿਗੁਰ ਦੇ ਧੀਰਜ ਕਹੈ।
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਬੇਨਤੀ ਸ਼ਰਧਾ ਦੇ ਬਚਨ ਸੁਣ ਕੇ ਧੀਰਜ ਦਿੰਦੇ ਹੋਏ ਬਚਨ ਕਹਿਣ ਲੱਗੇ,
ਨਰ ਦੋਖੀ ਤੁਮਰੇ ਨਹਿ ਰਹੈ।
ਮਹਾਰਾਜ ਕਹਿੰਦੇ ਸਾਧੂ ਰੂਪ ਚੰਦ, ਜਿੰਨੇ ਆ ਪਿੰਡ ਦੇ ਲੋਕ ਤੁਹਾਡੇ ਦੁੱਖ ਦੇਣ ਵਾਲੇ, ਦੁਖੀ ਬਣੇ, ਨਿੰਦਕ ਬਣੇ, ਇਹ ਨਹੀਂ ਰਹਿਣੇ, ਮਰ ਜਾਣਗੇ।
ਉਜਰ ਜਾਏ ਗੋ ਗ੍ਰਾਮ ਮਹਾਨਾ।
ਜਿੰਨਾ ਕਹਿੰਦੇ ਮੂਰਖ ਦੋਖੀਆਂ ਈਰਖਾਲੂਆਂ ਵਾਲਾ ਸਾਰਾ ਨਗੜਨ ਤਕਲਾੜੀ, ਕੋਈ ਸਮਾਂ ਆਊਗਾ ਉਜੜ ਪੁਜੜ ਜਾਊਗਾ।
ਰਚ ਹੋ ਗ੍ਰਾਮ ਆਪਣੋ ਸੋਭ ਥਾਨਾ।
ਹਾਂ ਤੁਸੀਂ ਕਹਿੰਦੇ ਕੋਈ ਸੋਹਣਾ ਥਾਂ ਦੇ ਕੇ ਉੱਥੇ ਵੱਖਰਾ ਨਗਰ ਵਸਾ ਲੋ।
ਵਧੈ ਬਾਂਸ ਤੇਰੋ ਤਹਿ ਰਹੈ।
ਗੁਰੂ ਮਹਾਰਾਜ ਰੂਪ ਚੰਦ ਨੂੰ ਕਹਿਣ ਲੱਗੇ ਵੀ ਤੇਰੀ ਬਾਂਸ ਬਹੁਤ ਵੱਧ ਜਾਣੀ, ਉਹ ਨਗਰ ਵਿਚ ਹੀ ਰਿਹਾ ਕਰੇਗੀ।
ਬਹੁਤ ਵਡਾਈ ਬੇਦਤ ਸੁਲਹੈ।
ਹਾਂ ਪ੍ਰਗਟੀ ਤੂੰ ਬਹੁਤ ਵੱਡੀ ਜਿਹੜੀ ਹੈ ਨਾ ਵਡਿਆਈ ਪ੍ਰਾਪਤ ਕਰੇਗਾ ਦੁਨੀਆਂ ਵਿਚ।
ਸੁਨ ਗੁਰ ਤੇ ਸਾਧੂ ਪੁਰ ਗਯੋ।
ਉਸ ਵੇਲੇ ਗੁਰੂ ਮਹਾਰਾਜ ਤੋਂ ਸੁਣ ਕੇ ਜਿਹੜਾ ਸਾਧੂ ਸੀ ਇਹ ਤੁਕਲਾਣੀ ਨਗਰ ਵਿਚ ਗਿਆ ਹੈ।
ਗੁਰ ਬਿਰਤਾਂਤ ਸਭ ਭਾਖਤ ਭਇਓ।
ਹਾਂ ਗੁਰੂ ਮਹਾਰਾਜ ਦਾ ਜਿਹੜਾ ਪ੍ਰਸੰਗ ਹੈ ਸਾਰਿਆਂ ਨੂੰ ਦੱਸਿਆ ਹੈ।
ਸੁਨਤ ਭਾਰ ਜਾ ਔਰ ਹਰ ਖਾਈ।
ਹਾਂ ਗੁਰੂ ਕੇ ਭਰੂ ਬਚਨ ਸੁਣ ਕੇ ਜਿਹੜੀ ਘਰਵਾਲੀ ਸੀ ਉਹ ਕਹਿੰਦੇ ਬਹੁਤ ਪ੍ਰਸੰਨ ਹੋਈ।
ਹਿਤ ਦਰਸ਼ਨ ਪੱਤ ਕੇ ਸੰਗ ਆਏ।
ਉਸ ਵੇਲੇ ਪਤੀ ਸਾਧੂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਵੀ ਇਹ ਚਲੇ ਆਈ।
ਦੇਖਤ ਹੀ ਪਾਇਨ ਪਰ ਪਰੀ।
ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਦਾਰ ਦੇਖਦਿਆਂ ਸਾਰੇ ਚਰਨਾਂ ਤੇ ਟਹਿ ਪਈ।
ਧੰਨ ਗੁਰੂ ਹਮਰੀ ਕੁਲ ਤਰੀ।
ਹੇ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਧੰਨ, ਤੁਹਾਡੇ ਕਰਕੇ ਸਾਡੀ ਮਾਰਾ ਕੁਲ ਤਰ ਗਈ ਹੈ।
ਹਮ ਸਮ ਦੀਨਨ ਕੀ ਕੋ ਸੁਣੈ।
ਸਾਡੇ ਕਰਕੇ ਗਰੀਬਾਂ ਦੀ ਭਲਾ ਕੌਣ ਕੀ ਦੁਨੀਆਂ ਵਿਚ ਸੁਣਦਾ ਹੈ।
ਅਸ ਕਾਰਜ ਰਾਵਰ ਕੋ ਬਣੈ।
ਇਹੋ ਜਿਹਾ ਜਿਹੜਾ ਮਹਾਨ ਕੰਮ ਹੈ ਵੀ ਗਰੀਬਾਂ ਦੀਆਂ ਸੁਣਨੀਆਂ, ਉਹਨਾਂ ਦੀਆਂ ਖਾਹਿਸ਼ਾਂ ਪੂਰੀਆਂ ਕਰਨੀਆਂ, ਤੁਹਾਨੂੰ ਹੀ ਆਉਂਦਾ ਬਣਾਉਂਦਾ ਹੈ।
ਰੂਪ ਚੰਦ ਕੋ ਹੇਰਨ ਕੀਨ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜਾ ਇਹਦਾ ਸੁਪੁੱਤਰ ਰੂਪ ਚੰਦ ਉਹਦੇ ਵੱਲੀ ਤੱਕਣਾ ਕੀਤਾ ਹੈ।
ਵਸਤਰ ਸ਼ਸਤਰ ਆਪਣੇ ਗੁਰ ਦੀ।
ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਜਿਹੜੇ ਕੀਮਤੀ ਸ਼ਸਤਰ ਹੈ ਤੇ ਹੋਰ ਵਸਤਰ ਰੂਪ ਚੰਦ ਨੂੰ ਦੇ ਦਿੱਤੇ ਨੇ।
ਗੁਰੂ ਡਰੋਲੀ ਕੋ ਜਪਤਾਏ।
ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਭਾਈ ਕੀ ਡਰੋਲੀ ਤੋਂ ਘੋੜੇ ਤੇ ਚੜ ਕੇ ਇਧਰ ਨੂੰ ਧਾ ਕੇ ਆਏ ਸੀ।
ਵਿਧੀ ਚੰਦ ਸੁਨ ਜੀਨ ਪਵਾਏ।
ਵਿਧੀ ਚੰਦ ਨੇ ਜਦੋਂ ਸੁਣਿਆ ਹੈ ਉਸੇ ਵੇਲੇ ਆਪਣੇ ਘੋੜੇ ਤੇ ਕਾਠੀ ਪਾਈ ਹੈ।
ਪ੍ਰਬਲ ਤੁਰੰਗਮ ਤਬ ਹੂੰ ਪ੍ਰੇਰਾ।
ਬਲ ਵਾਲਾ ਘੋੜਾ ਸੀ ਤਦੋਂ ਫਿਰ ਇਸ ਨੇ ਕਹਿੰਦੇ ਪ੍ਰੇਰਿਆ ਚਲਾਇਆ।
ਕਿਤ ਤਵਾਏ ਕਿਤ ਪੋਈਆ ਛੇਰਾ।
ਕਿਤੇ ਕਹਿੰਦੇ ਡਰਾਉਂਦਾ ਹੈ ਪੂਰਾ ਤੇਜ਼ ਚਲਾਉਂਦਾ ਹੈ, ਕਿਤੇ ਪੋਈਏ ਚਾਲ ਵਿਚ ਜਾਣੀ ਹੌਲੀ ਹੌਲੀ ਆਵਾਜ਼ ਜੀ ਉਹ ਕਰਕੇ ਤੇ ਹੌਲੀ ਹੌਲੀ ਤੋਰਨਾ ਘੋੜੇ ਨੂੰ, ਉਹਨੂੰ ਪੋਈਆ ਚਾਲ ਕਹਿੰਦੇ ਤੇ ਉੱਚੀ ਦੇ ਕੇ ਆਵਾਜ਼ ਜੀ ਮਾਰ ਕੇ ਤੇ ਤੇਜ਼ ਚਲਾਉਣਾ ਉਹਨੂੰ ਧੌਣਾ ਕਹਿੰਦੇ ਹਨ। ਇਸ ਤਰ੍ਹਾਂ ਹੌਲੀ ਚਾਲ ਵਿਚ ਕਿਤੇ ਦੌੜ ਲਗਾਉਂਦਾ ਹੈ ਤਕੜੀ।
ਪੁੰਨ ਪੈਂਦੇ ਖਾਂ ਆਦਿਕ ਸੁਨੇ।
ਉਸ ਤੋਂ ਬਾਅਦ ਪੈਂਦੇ ਖਾਂ ਤੋਂ ਲੈ ਕੇ ਹੋਰ ਸਿੱਖ ਸੂਰਵੀਰਾਂ ਨੇ ਵੀ ਸੁਣ ਲਿਆ ਵੀ ਸਤਿਗੁਰੂ ਤਾਂ ਦੁਪਹਿਰੇ ਬਿਨਾਂ ਦੱਸੇ ਤੋਂ ਘੋੜੇ ਤੇ ਚੜ ਕੇ ਚਲੇ ਗਏ ਕਿਧਰ ਨੂੰ।
ਚੜੇ ਤੁਰਤ ਸ਼ਸਤਰਾਂ ਸੋ ਸਾਨੇ।
ਸ਼ਸਤਰਾਂ ਸਹਿਤ ਸਜ ਬਲ ਕੇ ਬੜੀ ਛੇਤੀ ਚੜ ਪਏ।
ਸੋਜੀ ਨਹੀਂ ਗੁਰੂ ਕਿਤ ਗਏ।
ਇਕ ਦੂਸਰੇ ਨੂੰ ਕਹਿੰਦੇ ਉਹ ਸਮਝ ਹੀ ਨੀ ਹੈ, ਪਤਾ ਹੀ ਨੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਕਿਧਰ ਨੂੰ ਗਏ।
ਸੁਨ ਸੁਨ ਸੋਬਟ ਅਰੂਡਤ ਪਏ।
ਇਕ ਦੂਸਰੇ ਤੋਂ ਸੁਣ ਸੁਣ ਕੇ ਸੂਰਵੀਰ ਆਪੋ ਆਪਣੇ ਘੋੜਿਆਂ ਤੇ ਅਸਵਾਰ ਹੋ ਗਏ।
ਨਹਿ ਕੋ ਕਿਸ ਹੂੰ ਸੰਗ ਮਿਲਾਵੇ।
ਕੋਈ ਵੀ ਜਿਹੜਾ ਸਿੱਖ ਸੂਰਵੀਰ ਹੈ ਕਿਸੇ ਦੂਸਰੇ ਸੂਰਵੀਰ ਨੂੰ ਆਪਣੇ ਨਾਲ ਨੀ ਲੜਾਉਂਦਾ ਮਿਲਾਉਂਦਾ।
ਖੋਜ ਦੇਖ ਕਰ ਹਾਇਨ ਤਵਾਵੇ।
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜੇ ਦੀ ਜਿਹੜੀ ਪੈਰ ਜੀ ਦੇ ਕੇ ਉਹ ਨਿਸ਼ਾਨੇ ਦੇ ਨਾਲ ਘੋੜੇ ਨੂੰ ਦੜਾਈ ਤੁਰੇ ਜਾਂਦੇ
ਅੱਗੇ ਪਾਛੇ ਲੇਹਾ ਦੇ ਹੋ
ਕੋਈ ਅੱਗੇ ਚਲੀ ਜਾ ਰਿਹਾ ਕੋਈ ਪਿੱਛੇ ਆ ਰਿਹਾ ਲੇਹਾ ਦੇਹੀ ਕਰਦੇ ਜਾਣੀ ਇੱਕ ਦੂਸਰੇ ਤੋਂ ਮੂਹਰੇ ਹੁੰਦੇ ਹਵੜਾ ਦਫੜੀ ਕਰਦੇ ਹੋਏ
ਆਵਤ ਚਮੂ ਚੜੀ ਗੁਰ ਨੇ ਹੋ
ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰੇਮ ਪਿਆਰ ਵਿਚ ਲੀਨ ਹੋਈ ਜਿੰਨੀ ਗੁਰੂ ਕੀ ਫੌਜ ਚੜੀ ਆ ਰਹੀ ਹੈ
ਕੁਛ ਕਰੇ ਦਿਨ ਵਿਧੀਆ ਆਯੋ
ਕੁਝ ਕ ਦਿਨ ਬਾਕੀ ਰਹਿੰਦਾ ਸੀ ਸਭ ਤੋਂ ਪਹਿਲਾਂ ਵਿਧੀ ਚੰਦ ਜੀ ਆ ਪਹੁੰਚੇ
ਦਰਸ ਦੇਖ ਕਰ ਸੀਸ ਨਿਭਾਇਓ
ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਸੀਸ ਨਵਾਇਆ ਬਿਧੀ ਚੰਦ ਨੇ
ਨਿਜ ਸਿੱਖਨ ਸੰਗ ਬਾਕ ਬਖਾਨਤ
ਆਪਣੇ ਸਿੱਖ ਸੇਵਕਾਂ ਨਾਲ ਬਚਨ ਕਹਿ ਰਹੇ
ਇਨ ਹਿਤ ਧਾਏ ਹਿਰਦੈ ਪਛਾਣਤ
ਵੀ ਹਿਰਦੇ ਵਿਚ ਪਛਾਣ ਲੋ ਇਨ੍ਹਾਂ ਗੁਰਸਿੱਖਾਂ ਵਾਸਤੇ ਅਸੀਂ ਤੇ ਤੋੜ ਕੇ ਆਏ ਸੀ
ਮਹਾਰਾਜ ਏਕਲ ਹੀ ਆਏ
ਬਿਧੀ ਚੰਦ ਕਹਿੰਦਾ ਮਹਾਰਾਜ ਤੁਸੀਂ ਮਾੜਾ ਮੋਟਾ ਤਾਂ ਕਿਸੇ ਨੂੰ ਦੱਸਣਾ ਅਸੀਂ ਇਕੱਲੇ ਹੀ ਆ ਗਏ
ਤੁਰਤ ਚੜਿਓ ਮੈਂ ਨਹਿ ਦਰਸਾਏ
ਜਦੋਂ ਮੈਂ ਦੇਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਤਾਂ ਪਣਗ ਤੇ ਹੈ ਨੀ ਮੈਂ ਤਾਂ ਝੱਟ ਪੱਟ ਹੀ ਘੋੜੇ ਤੇ ਚੜ ਪਿਆ
ਸਤਿਗੁਰ ਕਹਿਓ ਨਾ ਮੈਂ ਇਮ ਆਵ
ਗੁਰੂ ਮਹਾਰਾਜ ਕਹਿੰਦੇ ਬਿਧੀ ਚੰਦ ਜੇ ਇਸ ਤਰ੍ਹਾਂ ਸੀ ਤੇਜ ਨਾ ਚੱਲ ਕੇ ਦੌੜ ਕੇ ਆਉਂਦੇ
ਸਿੱਖਨ ਪ੍ਰਾਣ ਅੰਤ ਹੋਏ
ਜਾਵਤ ਭਾਈ ਸਾਧੂ ਭਾਈ ਰੂਪ ਚੰਦ ਦੋਵੇਂ ਗੁਰਸਿੱਖਾਂ ਦੇ ਪ੍ਰਾਣਾਂ ਦਾ ਅੰਤ ਹੋ ਜਾਣਾ ਸੀ
ਇਨਹੋ ਉਬਾਰਨ ਕੇ ਹਿਤ ਧਾਏ
ਵੀ ਪਾਣੀ ਤੋਂ ਵਿਅਰਥ ਹੈ ਨਾ ਮਰ ਜਾਣ ਇਨ੍ਹਾਂ ਨੂੰ ਬਚਾਉਣ ਵਾਸਤੇ ਅਸੀਂ ਦੌੜ ਕੇ ਇਕੱਲੇ ਹੀ ਆਏ ਹਾਂ
ਜੇਠ ਦੁਪਹਿਰੀ ਮਹਿ ਉਤ ਲਾਏ
ਦੇਖ ਲੋ ਜੇਠ ਦਾ ਮਹੀਨਾ ਦੁਪਹਿਰ ਦਾ ਸਮਾਂ ਸੀ ਤੇ ਤੇਜ ਆਏ ਆ ਤੇ ਇਨ੍ਹਾਂ ਨੂੰ ਬਚਾਇਆ ਹੈ
ਦਇਆ ਸਿੰਧ ਤਹਿ ਤੇ ਚੜ ਚਾਲੇ
ਵਿਧੀ ਚੰਦ ਨੂੰ ਕਹਿ ਕੇ ਦਇਆ ਦੇ ਸਮੁੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਜਿੱਥੇ ਉਹ ਜੰਗਲ ਵਿਚ ਬੈਠੇ ਸੀ ਉਥੋਂ ਚੜ ਕੇ ਚੱਲ ਪਏ
ਸਾਧੂ ਸੁਤ ਬਨਤਾ ਜੁਤ ਨਾਲੇ
ਸਾਧੂ ਵੀ ਹੈ ਪੁੱਤਰ ਰੂਪ ਚੰਦ ਵੀ ਹੈ ਤੇ ਸਾਧੂ ਦੇ ਘਰਵਾਲੀ ਵੀ ਨਾਲ ਹੀ ਹੈ
ਗੁਰ ਕੇ ਸ਼ਸਤਰ ਬਸਤਰ ਜੋ ਲੀਏ
ਇਹ ਜੋ ਰੂਪ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚੰਗੇ ਕੀਮਤੀ ਸ਼ਸਤਰ ਤੇ ਬਸਤਰ ਮਹਾਰਾਜ ਨੇ ਬਖਸ਼ੇ ਸੀ ਇਸ ਨੇ ਲਏ ਸੀ
ਸੋ ਸੁਧਾਰ ਸਿਰ ਧਾਰਨ ਕੀ
ਕਹਿੰਦੇ ਰੂਪ ਚੰਦ ਨੇ ਬੁਣਾ ਸਵਾਰ ਕੇ ਸ਼ਰਧਾ ਨਾਲ ਉਹਨਾਂ ਸ਼ਸਤਰ ਵਸਤਰਾਂ ਨੂੰ ਸੀਸ ਦੇ ਉਪਰ ਰੱਖ ਲਿਆ ਹੋਇਆ
ਚਲਤ ਸੰਗ ਮਹਿ ਪ੍ਰਭੂ ਨਿਹਾਰੇ
ਗੁਰੂ ਹਰਗੋਬਿੰਦ ਸਾਹਿਬ ਨੇ ਚਲਦਿਆਂ ਚਲਦਿਆਂ ਰੂਪ ਚੰਦ ਵੱਲੀ ਵੇਖਣਾ ਕੀਤਾ
ਕਿਰਪਾ ਸਹਿਤ ਬਿਕ ਸੰਤ ਉਚਾਰੇ
ਬਹੁਤ ਹੀ ਕਿਰਪਾ ਦੇ ਘਰ ਵਿਚ ਆ ਕੇ ਖੁਸ਼ ਹੋਇਆ ਹੱਸਦਿਆਂ ਹੋਇਆ ਬਚਨ ਕਿਹਾ ਰੂਪ ਚੰਦ ਨੂੰ
ਰੂਪ ਚੰਦ ਤੈ ਬਸਤਰ ਨਾ ਪਾਏ
ਰੂਪ ਚੰਦ ਗੁਰਸਿੱਖ ਆ ਜਿਹੜੇ ਅਸੀਂ ਬਸਤਰ ਬਖਸ਼ੇ ਥੀ ਤੈਨੇ ਕਹਿੰਦੇ ਪਾਏ ਕਿਉਂ ਨਹੀਂ
ਯੇ ਸ਼ਸਤਰ ਜੋ ਅੰਗ ਨਾ ਲਾਏ
ਜਿਹੜੇ ਤੈਨੂੰ ਸ਼ਸਤਰ ਬਖਸ਼ੇ ਸੀ ਉਹ ਆਪਣੇ ਅੰਗਾਂ ਨਾਲ ਕਿਉਂ ਨੀ ਲਾਏ ਉਹ ਕਿਉਂਕਿ ਗਾਤਰੇ ਵਿਚ ਕਿਉਂ ਨੀ ਪਾਏ
ਸਿਰ ਪਰ ਧਰ ਉਠਾਏ ਕਰ ਚਾਲਾ
ਰੂਪ ਚੰਦ ਉਹਨਾਂ ਸ਼ਸਤਰਾਂ ਬਸਤਰਾਂ ਨੂੰ ਸਿਰ ਤੇ ਚੱਕ ਕੇ ਤੂੰ ਹੀ ਚੱਲ ਰਿਹਾ ਹੈ
ਕਿਉਂ ਨਾ ਪਹਿਰ ਭਾ ਵੀਰ ਵਿਸਾਲਾ
ਸਾਡੇ ਸ਼ਸਤਰ ਬਸਤਰ ਪਹਿਨ ਕੇ ਕਿਉਂ ਨੀ ਤੂੰ ਮਹਾਨ ਸੂਰ ਵੀਰ ਬਣ ਗਿਆ
ਰੂਪ ਚੰਦ ਕਰ ਜੋਰ ਉਚਾਰਾ
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਤੋਂ ਸੁਣ ਕੇ ਰੂਪ ਚੰਦ ਨੇ ਦੋਵੇਂ ਹੱਥ ਜੋੜ ਕੇ ਕਿਹਾ
ਮੈਂ ਦਾਸਨ ਕੋ ਦਾਸ ਵਿਚਾਰੇ
ਗੁਰੂ ਹਰਗੋਬਿੰਦ ਸਾਹਿਬ ਵਿਚਾਰ ਲੋ ਮੈਂ ਤਾਂ ਆਪ ਜੀ ਦੇ ਦਾਸਾਂ ਦਾ ਅੱਗੇ ਦਾਸ ਹਾਂ ਸੇਵਕਾਂ ਦਾ ਸੇਵਕਾਂ
ਤੁਛ ਜੀਵ ਮਤ ਮੰਦ ਮਲੀਨ
ਮਹਾਰਾਜ ਮੈਂ ਨਿਕੰਮਾ ਮੈਂ ਜੀਵ ਹਾਂ ਭੈੜੀ ਮਤ ਵਾਲਾ ਤੇ ਮੈਂ ਭੈੜੇ ਮਨ ਵਾਲਾ
ਭਗਤ ਗਿਆਨ ਗੁਣ ਗਨ ਤੇ ਹੀਨ
ਜਿੰਨੇ ਭਗਤੀ ਹੈ ਹੋਰ ਸਮੂਹ ਗੁਣ ਹੈ ਉਹ ਸਾਰਿਆਂ ਤੋਂ ਮਹਾਰਾ ਮੈਂ ਸਿੱਖਣਾ ਐਵੇਂ ਲੋਪੋਟ ਸੰਖ ਹੈ
ਸਭ ਜਗ ਕਰਤਾ ਹਰਤਾ ਸਵਾਮੀ
ਤੁਸੀਂ ਮਹਾਰਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਸਾਰੇ ਸੰਸਾਰ ਦੇ ਕਰਤੇ ਹੋ, ਸਾਰੇ ਸੰਸਾਰ ਦੇ ਨਾਸ਼ ਕਰਨ ਵਾਲੇ, ਫਿਰ ਸਾਰੇ ਸੰਸਾਰ ਦੇ ਮਾਲਕ ਹੋ।
ਚਾਹੋ ਸੋ ਕਰਹੋ ਅੰਤਰ ਜਾਮੇ,
ਫਿਰ ਮਾਰਾ ਸਾਰਿਆਂ ਦੇ ਦਿਲਾਂ ਦੀ ਅੰਦਰਨੀਆਂ ਜਾਣਨ ਵਾਲੇ ਅੰਤਰ ਜਾਈ, ਜੋ ਤੁਸੀਂ ਕਰ ਸਕਦੇ ਹੋ ਕਰ ਦਿੰਦੇ ਹੋ।
ਸ਼ਾਸਤਰ ਬਸਤਰ ਜੋ ਤੁਮ ਤਨ ਕੇ ਰੇ,
ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੇ ਜਿਹੜੇ ਸਰੀਰ ਤੇ ਪਹਿਨੇ ਹੋਏ ਸ਼ਸਤਰ ਤੇ ਬਸਤਰ ਸਨ।
ਸੁਖ ਦੁਸ ਪੂਜੇ ਮਾਨ ਹੈ ਮੇਰੇ,
ਇਹ ਤਾਂ ਮਾਰਾ ਸੁਖ ਦੇਣ ਵਾਲੇ ਹੈ ਮੇਰੇ ਵਾਸਤੇ ਤੇ ਪੂਜਾ ਕਰਨ ਯੋਗ ਹੈ।
ਇਤੀ ਬੇਅਦਬੀ ਕਿਮ ਬਨ ਆਵੇ,
ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਸ਼ਸਤਰ ਤੇ ਬਸਤਰ ਹੋਣ ਤੇ ਮੈਂ ਉਹਨਾਂ ਸ਼ਸਤਰਾਂ ਨੂੰ ਬਸਤਰਾਂ ਨੂੰ ਪਹਿਨ ਲਵਾਂ, ਇੰਨੀ ਬੇਅਦਬੀ ਕਰਨੀ ਮੈਥੋਂ ਕਿਵੇਂ ਬਣਾ ਸਕਦੇ।
ਤੁਮ ਸਮ ਜਾਨ ਪੂਜਬੋ ਭਾਵੈ,
ਜਿਵੇਂ ਤੁਸੀਂ ਹੋ ਉਸੇ ਤਰ੍ਹਾਂ ਦੇ ਤੁਹਾਡੇ ਸਦਰਸ਼ੀ ਏ ਸ਼ਸਤਰ ਤੇ ਬਸਤਰ ਹੈ, ਤੁਹਾਡੇ ਸਮਾਨ ਹੀ ਮੇਰੇ ਲਈ ਪੂਜਨਾ ਬਣੇ ਆਉਂਦਾ।
ਸ੍ਰੀ ਹਰਗੋਬਿੰਦ ਭਗਤ ਪਛਾਣੇ,
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੇ ਪਛਾਣ ਲਿਆ ਵੀ ਇਹ ਤਾਂ ਪੂਰੇ ਹੀ ਭਗਤ ਹੈ।
ਸੁਣ ਪ੍ਰਸੰਨ ਹੋਏ ਬਾਕ ਬਖਾਨੇ,
ਸ਼ਸਤਰ ਨੂੰ ਪ੍ਰਸੰਨ ਹੋ ਕੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਹੇ,
ਧਰਹੋ ਨਾ ਤੇਗ ਜੁਦਈ ਹਮਾਰੀ,
ਚੰਗਾ ਵੇ ਰੂਪ ਚੰਦ ਜਿਹੜਾ ਤੈਨੂੰ ਤਲਵਾਰ ਦਿੱਤੀ ਸੀ, ਜਿਹੜਾ ਤੂੰ ਧਾਰਨੀ ਨਾ ਕੀਤੀ ਗਾਤਰੇ ਦੀ ਪਾਈ,
ਤੋ ਹੋਏ ਰਸਨਾ ਤੇਗ ਤੁਮਾਰੀ,
ਚੰਗਾ ਤੈਨੂੰ ਕਹਿੰਦੇ ਤਲਵਾਰ ਚਲਾਉਣ ਦੀ ਲੋੜ ਹੀ ਨੀ, ਤੇਰੀ ਜਵਾਨ ਹੀ ਤਲਵਾਰ ਹੋ ਜਾਏਗੀ।
ਜਿਸ ਕੇ ਸਰਾਪੋਹ ਬਿਲਮ ਨ ਹੋਏ,
ਵੇ ਰੂਪ ਚੰਦ ਜਵਾਨ ਤੋਂ ਜਿਹਨੂੰ ਵਰ ਦੇ ਦਿਆ ਕਰੋਗੇ ਵਰ ਪੂਰਾ ਹੋ ਜਾਏਗਾ, ਜਿਹਨੂੰ ਸ਼ਰਾਪ ਦੇ ਦਿਆ ਕਰੋ ਸ਼ਰਾਪ ਪੂਰਾ ਹੋਇਆ, ਕਿਉਂਕਿ ਦੇਰੀ ਨੀ ਹੋਈ, ਫਟਾਫਟ ਕਲਾ ਵਰਤੇਗੀ।
ਪ੍ਰਾਣ ਅੰਤ ਤਤ ਛਿੰਨ ਹੀ ਸੋ,
ਤੁਸੀਂ ਮਾੜਾ ਜਾ ਸ਼ਰਾਪ ਕਹਿਤਾ ਨਾ ਮਰ ਜਾ, ਕਹਿੰਦੇ ਝੱਟ ਪਾਟੀ ਉਹਦੇ ਪ੍ਰਾਣਾਂ ਦਾ ਅੰਤ ਹੋ ਜਾਏ, ਕਿਰਪਾਨ ਮਾਰੇ ਤਾਂ ਇਹ ਤਾਂ ਸਹਿ ਕੇ ਗਈ, ਇਹ ਤੁਹਾਡੇ ਬਚਨ ਕਹਿਣ ਨਾਲ ਹੀ ਕਹਿੰਦੇ ਉਹਦਾ ਹੀ ਮਰ ਜਾਇਆ ਕਰੇ।
ਤਹਿ ਤੇ ਚਤਰ ਕੋਸ ਚੱਲ ਆਏ,
ਹਾਂ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਵਚਨ ਕਿਹਾ ਹੈ। ਕਹਿੰਦਿਆਂ ਕਹਾਂਦਿਆਂ ਉਹ ਜਿੱਥੇ ਜਨਸਰ ਗੁਰਦੁਆਰਾ ਉਥੋਂ ਚਲਦੇ ਚਲਦੇ ਅੱਗੇ ਚਾਰ ਕੋਹਾਂ ਤੇ ਹੋਰ ਆ ਗਏ।
ਸੁੰਦਰ ਧਰਨੀ ਤਹਿ ਦਰਸਾਏ,
ਹਾਂ ਚਾਰ ਕੋਹਾਂ ਦੇ ਉੱਪਰ ਸੋਹਣੀ ਜਿਹੜੀ ਧਰਤੀ ਹੈ ਸਤਿਗੁਰੂ ਨੇ ਦੇਖੀ ਹੈ।
ਤੇਰਾ ਕਰਤ ਭਏ ਗੁਣ ਖਾਨੀ,
ਗੁਣਾਂ ਦੇ ਖਾਣ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉੱਥੇ ਤੰਬੂ ਕਰ ਲਿਆ, ਡੇਰਾ ਲਾ ਲਿਆ।
ਰਜ ਹੋ ਗ੍ਰਾਮ ਇਹ ਠਾਂ ਕਹਿ ਬਾਨੀ,
ਵਚਨ ਕਹਿ ਲੈ ਵੀ ਸਾਧੂ ਰੂਪ ਚੰਦ ਤੁਸੀਂ ਇੱਥੇ ਸੋਹਣਾ ਨਗਰ ਬਸਾਓ ਬਣਾ ਰਚੋ।
ਜਬ ਸੰਧਿਆ ਹੋਈ ਤਹਿ ਆਏ,
ਜੇ ਸਵੇਰੇ ਉੱਥੇ ਕਹਿੰਦੇ ਸੂਰਜ ਛਿਪਿਆ ਸ਼ਾਮ ਹੋਏ ਆਈ ਹੈ।
ਪੈਂਦ ਖਾਨ ਸੋ ਭਟ ਸਮਦਾਏ,
ਉਸ ਵੇਲੇ ਕਹਿੰਦੇ ਪੈਂਦੇ ਖਾਂ ਹੋਰ ਸਮੂਹ ਜਿੰਨੇ ਸੂਰ ਵੀਰ ਹਨ,
ਆਯਨ ਭਜਾਵਤ ਪਹੁੰਚੇ ਤਹਾ,
ਆਪੋ ਆਪਣੇ ਘੋੜਿਆਂ ਨੂੰ ਭਜਾਉਂਦੇ ਹੋਏ ਸ਼ਾਮ ਦੇ ਸਮੇਂ ਸਤਿਗੁਰੂ ਕੋਲ ਆ ਪਹੁੰਚੇ।
ਪਿਖ ਸਤਿਗੁਰ ਪਾਇਓ ਸੁਖ ਮਹਾ,
ਹਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਸਾਰਿਆਂ ਨੇ ਮਹਾਨ ਸੁਖ ਪਾਇਆ।
ਕਿਤਕ ਚਮੂ ਮਗ ਮਹਿ ਕੀਏ ਡੇਰਾ,
ਕੋਈ ਤਾਂ ਜਿਹੜੀ ਸਿੱਖ ਸੂਰ ਵੀਰਾਂ ਦੀ ਫੌਜ ਹਨੇਰਾ ਹੋਣ ਕਰਕੇ ਉਨ੍ਹਾਂ ਨੇ ਰਸਤੇ ਵਿਚ ਹੀ ਡੇਰਾ ਕਰ ਲਿਆ।
ਪਸਰਿਓ ਅੰਧਕਾਰ ਜਬ ਹੇਰਾ,
ਜਦੋਂ ਵੇਖਿਆ ਵੀ ਸੂਰਜ ਛਿਪਿਆ ਚਾਰ ਸਵੇਰੇ ਹਨੇਰਾ ਫੈਲ ਗਿਆ, ਹੁਣ ਕੋਈ ਘੋੜੇ ਦੀ ਜਿਹੜੀ ਖੁਰ ਦੀ ਪੈਡ ਆ ਉਹਦਾ ਤਾਂ ਨਿਸ਼ਾਨ ਦਿਸਣਾ ਨੀ, ਕਿਧਰ ਜਾਵਾਂਗੇ, ਉੱਥੇ ਹੀ ਰਹਿ ਪਏ।
ਤਹਿ ਬਸ ਕਰ ਗੁਰ ਨਿਸ਼ਾ ਬਿਤਾਈ,
ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉੱਥੋਂ ਆ ਕੇ ਚਾਰ ਕੋਹਾਂ ਤੇ ਟਿਕਾਣਾ ਕਰਕੇ ਰਾਤ ਬਤੀਤ ਕੀਤੀ।
ਜਾਗੇ ਸਕਲ ਪ੍ਰਾਪਤ ਹੋਏ ਆਈ,
ਹਾਂ ਇਸ ਤਰ੍ਹਾਂ ਮਹਾਰਾਜ ਜਾਗ ਪਏ ਐ ਸਵੇਰ ਹੋਏ ਆਈ।
ਨਿਜ ਕਰ ਸੋ ਗੁਰ ਟੱਕ ਲਗਾਏ,
ਗੁਰੂ ਹਰਗੋਬਿੰਦ ਗ੍ਰੰਥ ਸਾਹਿਬ ਜੀ ਨੇ ਆਪਣੇ ਹੱਥਾਂ ਵਿਚ ਕਹੀ ਲੈ ਕੇ ਟੱਪਾ ਲਗਵਾਇਆ ਹੈ।
ਮੋਹੜਾ ਗਾਡ ਰਿਦੇ ਹਰ ਖਾਏ,
ਉੱਥੇ ਮੋਹੜਾ ਜਾ ਕੱਢ ਦਿੱਤਾ, ਬਹੁਤ ਪ੍ਰਸੰਨ ਹੋਏ।
ਸਾਧੂ ਸੰਗ ਕਹਿਓ ਹੋਏ ਗ੍ਰਾਮ,
ਸਵੇਰੇ ਮਹਾਰਾਜ ਨੇ ਕਿਹਾ ਵੀ ਸਾਧੂ ਦੇ ਨਾਂ ਤੇ ਪਿੰਡ ਦੇ ਨਾਮ ਹੋਵੇਗਾ।
ਆਪਣ ਨਾਮ ਪਰ ਧਾਰ ਇਸ ਨਾਮ।
ਮਹਾਰਾਜ ਕਹਿੰਦੇ ਵੀ ਸਾਧੂ ਤੂੰ ਆਪਣੇ ਨਾਮ ਪੂਰੇ ਪਿੰਡ ਦਾ ਨਾਮ ਸਾਧੂਪੁਰ ਰੱਖ ਲਾ।
ਸੁਣ ਸਾਧੂ ਕਰ ਜੋਰ ਉਚਾਰਾ।
ਸਵੇਰੇ ਸਾਧੂ ਨੇ ਦੋਵੇਂ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ,
ਮੁਝ ਤੇ ਮਮ ਸੁਤ ਸਿੱਖ ਉਦਾਰਾ।
ਕਹਿੰਦਾ ਮਹਾਰਾਜ ਮੇਰੇ ਪਿਓ ਨਾਲੋਂ ਮੇਰਾ ਜਿਹੜਾ ਪੁੱਤਰ ਰੂਪ ਚੰਦ ਜਿਆਦਾ ਵੱਡਾ ਸ਼ਰਧਾਲੂ ਸਿੱਖ ਹੈ।
ਨਿਸਚਾ ਅਧਿਕ ਆਪ ਕੇ ਮਾਹੀ।
ਮੈਂ ਮਹਾਰਾਜ ਸੱਚ ਕਹਿੰਦਾ ਮੇਰੇ ਨਾਲੋਂ ਹਿਰਦੇ ਵਿਚ ਨਿਚਾ ਭਰੋਸਾ ਇਹਦੇ ਹਿਰਦੇ ਵਿਚ ਜਿਆਦਾ ਹੈ।
ਬਸ ਹੋ ਹਿਰਦੇ ਕਬ ਬਿਸਰਤ ਨਾਹੀ।
ਮਹਾਰਾਜ ਪੁੱਤਰ ਦੇ ਹਿਰਦੇ ਵਿਚ ਤੁਸੀਂ ਸਦਾ ਹੀ ਵਸਦੇ ਹੋ, ਇਹਨੂੰ ਭੁੱਲਦੇ ਹੀ ਨੀ ਕਰੇ, ਤੁਹਾਨੂੰ ਹੀ ਇਹ ਯਾਦ ਕਰਦਾ ਰਹਿੰਦਾ ਹੈ।
ਪੁੱਤਰ ਨਾਮ ਪਰ ਰਾਖੋ ਨਾਮ।
ਮੇਰੀ ਤਾਂ ਬੇਨਤੀ ਹੈ ਵੀ ਮੇਰੇ ਪੁੱਤਰ ਦੇ ਨਾਮ ਉਪਰੇ ਪਿੰਡ ਦਾ ਨਾਮ ਤੁਸੀਂ ਰੱਖ ਦੇ।
ਸੁਣ ਗੁਰ ਭਾਖਿਓ ਰੂਪਾ ਗ੍ਰਾਮ।
ਗੁਰੂ ਮਹਾਰਾਜ ਨੇ ਸੁਣ ਕੇ ਕਿਹਾ ਵੀ ਠੀਕ ਹੈ ਵੀ ਚੰਗਾ, ਫਿਰ ਇਹ ਭਾਈ ਕਾ ਰੂਪਾ ਨਗਰ ਦਾ ਨਾਮ ਹੋਵੇਗਾ।
ਕਹਿਓ ਬਾਹਰ ਆਪ ਸਾਧਨ ਬਨੀਜੈ।
ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਚੰਗਾ, ਇੱਥੇ ਤੁਸੀਂ ਆਪਣੇ ਲਈ ਰਹਿਸ਼ੀ ਮਕਾਨ ਬਣਾ ਲਓ।
ਵਿਦ ਤਹ ਦੇਸ਼ਨ ਬਿਖੈ ਜਨੀਜੈ।
ਤੁਹਾਡਾ ਭਾਈ ਕਾ ਰੂਪਾ ਨਾਮ ਤਾਂ ਨਗਰ ਦੇਸਾਂ ਪ੍ਰਦੇਸਾਂ ਵਿਚ ਪ੍ਰਸਿੱਧ ਹੋ ਜਾਏਗਾ, ਜਾਣਿਆ ਜਾਏ।
ਹਮ ਭੀ ਪੁੰਨ ਆਵੇ ਹੈ ਇਸ ਥਾਨ।
ਰੂਪ ਚੰਦ ਸਾਧੂ ਕਹਿੰਦੇ ਅਸੀਂ ਵੀ ਇਸ ਅਸਥਾਨ ਤੇ ਕਿਸੇ ਸਮੇਂ ਆਵਾਂਗੇ।
ਕੇਤੇ ਕਦਿਓਸ ਕਰਹਿ ਗੁਜਾਰਨ।
ਕਿਉਂ ਵੀ ਤੁਹਾਡੇ ਘਰ ਦੇ ਵਿਚ ਆ ਕੇ ਕੁਝ ਦਿਨ ਅਸੀਂ ਗੁਜਾਰਾਂਗੇ, ਫਿਰ ਉਹ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇਨ੍ਹਾਂ ਦੇ ਕੋਲ ਗਏ ਸਨ, ਜਿਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ਼ਾਰਾ ਦਿੱਤਾ, ਕਹਿੰਦੇ ਕੁਝ ਸਮੇਂ ਤੋਂ ਬਾਅਦ ਅਸੀਂ ਵੀ ਫੇਰ ਇੱਥੇ ਆਵਾਂਗੇ, ਤੁਹਾਡੇ ਕੋਲ ਰਹਾਂਗੇ।
ਇਮ ਕਹਿ ਸਤਿਗੁਰ ਭੇ ਅਸਵਾਰ।
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਕਹਿ ਕੇ ਘੋੜ ਸਵਾਰ ਹੋ ਗਏ।
ਸਨੇ ਸਨੇ ਚੱਲ ਖੇਲਤ ਸ਼ਿਕਾਰ।
ਹੌਲੀ ਹੌਲੀ ਚੱਲ ਰਹੇ ਹੈ, ਜੀਵਾਂ ਦੀ ਕਲਿਆਣ ਕਰਨ ਲਈ ਸ਼ਿਕਾਰ ਵੀ ਖੇਲੀ ਜਾ ਰਹੀ।
ਸਾਧੂ ਰੂਪ ਚੰਦ ਮਿਲ ਦੋ।
ਇਧਰ ਸਾਧੂ ਤੇ ਦੂਜਾ ਪੁੱਤਰ ਜਿਹੜਾ ਰੂਪ ਚੰਦ ਹੈ, ਦੋਵੇਂ ਮਿਲ ਜੁਲ ਕੇ
ਗ੍ਰਾਮ ਬਸਾਵਨ ਕੀਨ ਸੋਉ।
ਹਾਂ, ਜਿੱਥੇ ਗੁਰੂ ਮਹਾਰਾਜ ਨੇ ਟੱਕ ਲਗਵਾਇਆ ਹੈ ਉੱਥੇ ਸੋਹਣਾ ਨਗਰ ਬਸਾਉਣਾ ਕੀਤਾ।
ਗੁਰ ਬਾਰ ਕਰ ਨਰ ਗਨ ਤਬ ਬਾਸੇ।
ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਰ ਰੂਪ ਬਚਨ ਹੋ ਗਿਆ ਸੀ, ਜਿਸ ਕਰਕੇ ਬੜੇ ਲੋਕ ਆਪੇ ਇੱਥੇ ਆ ਕੇ ਬਸ ਗਏ।
ਆਨ ਆਪਣੇ ਰਚੇ ਅਵਾਸੇ।
ਸਾਰਿਆਂ ਨੇ ਆ ਕੇ ਆਪਣੇ ਨਵੇਂ ਮਕਾਨ ਬਣਾ ਲਏ।
ਸੇਵ ਦੇਗ ਕੀ ਕਰਬੇ ਲਾਗੇ।
ਫਿਰ ਇਸੇ ਤਰ੍ਹਾਂ ਇਹ ਦੋਵੇਂ ਸਾਧੂ ਤੇ ਰੂਪ ਚੰਦ ਗੁਰੂ ਘਰ ਲੰਗਰ ਕਹਿੰਦੇ ਚੜਾਉਣ ਲੱਗ ਪਏ।
ਗੁਰੂ ਪ੍ਰੇਮ ਮਹਿ ਰਹਿ ਨਿਤ ਪਾਗੇ।
ਹਮੇਸ਼ਾ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰੇਮ ਪਿਆਰ ਦੇ ਵਿਚ ਹੀ ਰੰਗੇ ਰਹਿੰਦੇ, ਤਦਾਕਾਰ ਹੋਏ ਰਹਿੰਦੇ।
ਇਸਤਰੀ ਪੁਰਸ਼ ਟਹਿਲ ਕੋ ਕਰਹੀ।
ਕਰਦੀਆਂ ਜਿਹੜੀਆਂ ਇਸਤਰੀਆਂ ਪੁਰਸ਼ ਹੈ ਸਾਰੇ ਕਹਿੰਦੇ ਲੰਗਰ ਦੀ ਸੇਵਾ ਕਰਦੇ ਹੈ।
ਸ਼ੁਧਤ ਅਸਨ ਦੇ ਭਾਉ ਸੁਧਾਰਹੀ।
ਹਾਂ, ਜਿਹੜੇ ਭੁੱਖੇ ਉਹਨਾਂ ਨੂੰ ਭੋਜਨ ਦਿੰਦੇ ਹੈ ਤੇ ਬੜਾ ਪ੍ਰੇਮ ਧਾਰਦੇ ਜੀਆਂ ਕਹਿੰਦੇ ਹੈ।
ਅਬ ਲਗ ਤਿੰਨ ਕੇ ਹੈ ਇਹੋ ਰੀਤ।
ਕਵੀ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਇਤਿਹਾਸ ਲਿਖਿਆ ਉਹ ਆਪਣੇ ਵੱਲੋਂ ਕਹਿੰਦੇ ਗਾਹੀ ਦੇ ਰਹੇ ਹੈ, ਕਹਿੰਦੇ ਹੁਣ ਤੱਕ ਉਹ ਭਾਈ ਰੂਪ ਚੰਦ ਦੀ ਸਮਝ ਵਿਚ ਇਹ ਰੀਤੀ ਮਰਜਾਦਾ ਹੈ।
ਸੇਵਹਿ ਦੇਗ ਧਰਹਿ ਔਰ ਪ੍ਰੀਤ।
ਕਹਿੰਦੇ ਹਿਰਦੇ ਵਿਚ ਪ੍ਰੀਤੀ ਧਾਰ ਕੇ ਸਾਰੇ ਗੁਰੂ ਕੇ ਲੰਗਰ ਦੀ ਕਹਿੰਦੇ ਸੇਵਾ ਕਰਦੇ ਪਰਿਵਾਰ।
ਵੱਡੇ ਸਮਰਾਧਵਾਨ ਭੀ ਪਏ।
ਕਹਿੰਦੇ ਬਹੁਤ ਵੱਡੇ 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 ਕਹਿੰਦੇ ਸਮੱਗਰੀ ਵਾਲੇ ਹੋ ਗਏ, ਸਰਦਾਰ ਵੀ ਇਹ ਬਣ ਗਏ, ਅਮੀਰ ਹੋ ਗਏ।
ਸੇਵਕ ਅਗਰ ਬ੍ਰਿੰਦ ਹੋਏ ਗਏ।
ਹਾਂ ਸਰਦਾਰ ਹੋਣ ਕਰਕੇ ਅੱਗੇ ਹੋਰ ਸੇਵਾ ਕਰਨ ਵਾਲੇ ਸੇਵਕ ਵੀ ਇਨ੍ਹਾਂ ਦੇ ਹੋ ਗਏ।
ਤਉ ਆਪ ਹੀ ਤ੍ਰਿਯ ਜੁੱਤ ਸਾਰੇ।
ਤਾਂ ਵੀ ਕਹਿੰਦੇ ਏਡੇ ਮਹਾਨ ਹੋਣ ਕਰਕੇ ਆਪਣੇ ਇਸਤਰੀ ਤੇ ਆਪਣੇ ਪੁੱਤਰਾਂ ਸਹਿਤ
ਕਰਹਿ ਦੇਗ ਕੀ ਟਹਿਲ ਸੁਧਾਰੇ।
ਜਦੋਂ ਕੋਈ ਗੁਰੂ ਕੇ ਸਿੱਖ ਸੇਵਕ ਆ ਜਾਂਦੇ ਬਣਾ ਸਵਾਰ ਕੇ ਕਹਿੰਦੇ ਲੰਗਰ ਦੀ ਸੇਵਾ ਛਕਾਉਣ ਦੀ ਕਰਦੇ।
ਗਰਭ ਹੀ ਨ ਸੰਤਤ ਸਭ ਹੋਈ।
ਨੌਂ ਗੁਰੂ ਹਰਗੋਬਿੰਦ ਸਾਹਿਬ ਦੇ ਬਰਰੂ ਬਚਨਾ ਕਰਕੇ ਜਿੰਨੀ ਰੂਪ ਜਾਂਦੀ ਅੰਸ ਵੰਸ ਹੈ ਸੰਤਾਨ ਸਿੰਘ ਹੰਕਾਰ ਤੋਂ ਰਹਿਤੀ ਹੋਈ ਹੈ।
ਆਸਨ ਅਚਾਵੈ ਹੈ ਛੋਦਤ ਜੇ ਕੋਈ।
ਜਿਹੜਾ ਵੀ ਇਨ੍ਹਾਂ ਦੇ ਘਰ ਦੇ ਵਿਚ ਕੋਈ ਭੁੱਖਾ ਚਲਿਆ ਜਾਂਦਾ ਉਸ ਨੂੰ ਸ਼ਰਧਾ ਨਾਲ ਭੋਜਨ ਛਕਾਉਂਦੇ।
ਪੈਂਦ ਖਾਨ ਤਬ ਜੋਰੇ ਹਾਥ।
ਇਸ ਤਰ੍ਹਾਂ ਜਾਣੀਓ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਹ ਬਚਨ ਕਹਿਣ ਕਰਕੇ ਰੂਪ ਚੰਦੀ ਅੰਸ ਵੰਸ ਲੰਗਰ ਚਲਾ ਰਹੇ ਹੈ ਤੇ ਹੁਣ ਤੱਕ ਉਹ ਜਿਹੜਾ ਗੁਰੂ ਕਾ ਲੰਗਰ ਹੈ ਉਹ ਚਲ ਚਲਾ ਰਿਹਾ ਹੈ। ਫਿਰ ਰੂਪਾਈ ਕੇ ਰੂਪੋ ਤੋਂ ਅੱਗੇ ਇਨ੍ਹਾਂ ਦੀ ਜਿਹੜੀ ਅੰਸ ਵੰਸ ਹੈ ਉਹ ਬਾਗੜੀਆਂ ਨਗਰ ਵਿਚ ਆ ਗਈ ਹੈ, ਉੱਥੇ ਰਹਿ ਰਹੀ ਹੈ। ਫਿਰ ਇਨ੍ਹਾਂ ਦੇ ਅੰਸ ਵੰਸ ਵਿਚ ਹੀ ਕੋਈ ਗੁਰੂ ਮਹਾਰਾਜ ਦੀ ਕਿਰਪਾ ਨਾਲ ਚੰਗਾ ਕਲਾ ਵਾਲਾ ਸ਼ਕਤੀ ਵਾਲਾ ਬਜੁਰਗ ਹੋਇਆ ਹੈ ਤੇ ਉਹਦੇ ਸਮੇਂ ਕੋਈ ਲੱਕੜਾਂ ਦਾ ਥੋੜੀ ਜਿਹੀ ਤੋੜ ਤੂੜ ਕਹਿੰਦੇ ਆ ਗਈ ਸੀ। ਇਸ ਤਰ੍ਹਾਂ ਫਿਰ ਉਹ ਬਜੁਰਗ ਨੇ ਕਿਹਾ ਵੀ ਗੁਰੂ ਮਹਾਰਾਜ ਦਾ ਉਹ ਟਾਸਰਾ ਲੈ ਕੇ ਤੁਸੀਂ ਗਿੱਲੀਆਂ ਲੱਕੜਾਂ ਲੰਗਰ ਵਿਚ ਬਾਲੋ ਵੜਨ ਗਈਆਂ। ਉਹ ਬਜੁਰਗ ਦੇ ਕਹਿਣ ਕਰਕੇ ਫਿਰ ਬਾਹਰੋਂ ਗਲੀਆਂ ਲੱਕੜਾਂ ਜਿਉਂ ਵੱਢ ਲਿਆਏ ਤੇ ਮਹਾਰਾਜ ਦਾ ਧਿਆਨ ਤਰਕੇ ਜਦੋਂ ਉਹਦੇ ਵਿਚ ਪਾਈਆਂ ਤੇ ਉਹ ਸੁੱਕੀਆਂ ਵਾਂਗੂ ਬਣ ਲੱਗ ਗਈਆਂ। ਹੁਣ ਵੀ ਤੁਸੀਂ ਜਾ ਕੇ ਪ੍ਰਤੱਖ ਦੇਖ ਸਕਦੇ ਹੋ। ਇਹ ਤਾਂ ਹੁੰਦਾ ਨਾ ਵੀ ਐਵੇਂ ਹੀ ਮਾਤਰ ਤਾਂ ਦੇ ਗਿਆ। ਉਹ ਕਿਲੇ ਦੇ ਵਿਚ ਗੁਰਦੁਆਰਾ ਹੈ ਤੇ ਸਵਰਾਂਤ ਨੂੰ ਉਹ ਜਾਣੀ ਸ਼ਸਤਰ ਵਸਤਰਾਂ ਦੇ ਦਿਖਾਉਂਦੇ ਆ ਕਿਉਂਕਿ ਉਨ੍ਹਾਂ ਦੇ ਵੱਡੇ ਵੱਡੇ ਅਫਸਰ ਜੇ ਹੋਣ ਕਰਕੇ ਸਮਾਂ ਘੱਟ ਲੱਗਦਾ ਹੈ। ਉਦਣ ਉਹ ਲੰਗਰ ਦੇ ਵਿਚ ਜਿਹੜੀ ਲੋਹ ਹੈ ਰੱਖੀ ਹੋਈ ਹੈ ਤੇ ਤੁਸੀਂ ਬਾਹਰੋਂ ਲੱਕੜਾਂ ਜਿਹੀਆਂ ਗਿੱਲੀਆਂ ਗਿੱਲੀਆਂ ਜਾ ਕੇ ਉਹਦੇ ਵਿਚ ਸੁੱਟੋ ਤੇ ਉਹੀ ਜਿਵੇਂ ਸੁੱਕੀਆਂ ਹੁੰਦੀਆਂ ਐ ਬਣਦੀ ਹੈ। ਇੱਕ ਤਾਂ ਹੁੰਦਾ ਨਾ ਕਹਿਣਾ ਕਹਾਉਣਾ ਨਹੀਂ ਵੀ ਹਾਂ ਜੀ ਬਲਦੀਆਂ ਬਲਦੀਆਂ। ਇਹ ਪੂਰਾ ਹੀ ਦੇਖਿਆ ਜਵਾ ਕੇ ਸਿੰਘਾਂ ਨੇ ਮਾਤਰ ਵੀ ਨਾਲ ਸੀ। ਉਹ ਜਦੋਂ ਸਿਰਦੇ ਸੀ ਉਸੇ ਤਰ੍ਹਾਂ ਹੀ ਫਟਾਫਟ ਜਿਵੇਂ ਸੁੱਕੀਆਂ ਹੁੰਦੀਆਂ ਨਾ ਐ ਬਣਦੀਆਂ ਸੀ। ਇਸੇ ਤਰ੍ਹਾਂ ਭਾਈ ਮੰਝ ਨੂੰ ਗੁਰੂ ਮਹਾਰਾਜ ਨੇ ਲੰਗਰ ਚਲਾਉਣ ਲਈ ਲੋਹ ਦਿੱਤੀ ਸੀ ਤੇ ਉਹ ਮਾਈ ਦੀਆਂ ਕੰਗਾਂ ਨਗਰ ਹੈ। ਇੱਧਰ ਦੁਆਬੇ ਰਬੱਲੀ ਹੈ, ਉੜ ਮੁੜ ਨੂੰ ਜਾਈਏ ਟਾਂਡੇ ਵੱਲ ਨੂੰ ਜਾਈਏ ਰਸਤੇ ਵਿਚ ਹੀ ਉਹ ਹੁਸ਼ਿਆਰਪੁਰ ਤੋਂ ਅੱਗੇ ਆ ਜਾਂਦਾ ਹੈ। ਉੱਥੇ ਗੁਰੂ ਮਹਾਰਾਜ ਨੇ ਬਚਨ ਕਹੇ ਸੀ ਵੀ ਲੰਗਰ ਚਲਾਇਆ ਘਰ ਕਲਾ ਪਰਤੇਗੀ ਤੇ ਉੱਥੇ ਐਸਾ ਹੈ ਵੀ ਇੱਥੇ ਤਾਂ ਗਿੱਲੀਆਂ ਲੱਕੜਾਂ ਬਣਦੀਆਂ ਨਾ, ਉੱਥੇ ਹੈ ਵੀ ਸਾਰੀ ਦਿਹਾੜੀ ਲੰਗਰ ਚਲਾਈ ਜਾਓ। ਲੋਹ ਦੇ ਹੇਠਾਂ ਕਾਲਸ ਨਹੀਂ ਲੱਗਦੀ, ਲੋਹ ਅੰਦਰੋਂ ਕਾਲੀ ਨਹੀਂ ਹੁੰਦੀ ਹੈ। ਨਹੀਂ ਤਾਂ ਦੇਖ ਲਓ ਵੀ ਮਾੜਾ ਜਿਹਾ ਤੁਸੀਂ ਕੋਈ ਭਾਂਡਾ ਰੱਖੋ ਅੱਗ ਤੇ ਉਦੋਂ ਬਾਅਦ ਦੇਖੋ ਕਾਲਸੀ ਕਾਲਸੀ ਹੇਠਾਂ ਲੱਗੀ ਪਈ ਹੋਊਗੀ, ਉੱਥੇ ਨਹੀਂ ਲੱਗਦੀ ਉਹਨੂੰ ਲੋਹ ਨੂੰ। ਤੇ ਉਹ ਪੰਜ ਕੁ ਪ੍ਰਸ਼ਾਦੇ ਰੋਜ਼ ਉਸ ਲੋਹ ਤੇ ਪਕਾ ਕੇ ਤੇ ਮਹਾਰਾਜ ਨੂੰ ਭੋਗ ਲਵਾ ਦਿੰਦੇ। ਬਾਕੀ ਫਿਰ ਜਿਹੜੀ ਲੋਹ ਹੈ ਬੱਕਰੀ ਉਹਨਾਂ ਦੇ ਲਾਈ ਹੋਈ ਹੈ ਵੀ ਇਹ ਮਹਾਰਾਜ ਦੀ ਬਖਸ਼ੀ ਹੋਈ ਹੈ, ਯਾਦ ਇਹ ਟਿਕੀ ਰਹੇ। ਇਸ ਤਰ੍ਹਾਂ ਆ ਜਾਣੀ ਉਹਨਾਂ ਦੀ ਮਰਜ਼ਾਦਾ ਹੈ ਮਾਈ ਕੰਗਾਂ ਦੇ ਨਗਰ ਵਿਚ ਜਿੱਥੇ ਭਾਈ ਮੰਝ ਦੀ ਅੰਸ ਵੰਸ ਰਹਿ ਰਹੀ ਹੈ। ਇੱਥੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਰ ਰੂਪ ਵਚਨ ਵੀ ਲੰਗਰ ਚਲਾਇਆ ਕਰੋ, ਕੋਈ ਤੋਟ ਨਹੀਂ ਆਏਗੀ। ਇਸ ਤਰ੍ਹਾਂ ਜਾਣੀ ਉਹ ਜਿਹੜੇ ਸ਼ਸਤਰ ਹੈ ਤੇ ਵਸਤਰ ਹੈ ਤੇ ਉਹ ਇਨ੍ਹਾਂ ਦੇ ਘਰ ਦੇ ਵਿਚ ਹੁਣ ਵੀ ਉਸੇ ਤਰ੍ਹਾਂ ਸਵਾਏ ਮਾਨ ਸਤਿਕਾਰ ਨਾਲ ਰੱਖੇ ਹੈ ਜਿਵੇਂ ਭਾਈ ਡੱਲ ਸਿੰਘ ਨੂੰ ਗੁਰੂ ਮਹਾਰਾਜ ਨੇ ਬਖਸ਼ੇ ਸੀ ਨਾ, ਉੱਥੇ ਉਹ ਦਮਦਮਾ ਸਾਹਿਬ ਉਨ੍ਹਾਂ ਦੇ ਘਰੇ ਪਏ ਹੈ। ਇਸ ਤਰ੍ਹਾਂ ਇਨ੍ਹਾਂ ਦੇ ਘਰ ਦੇ ਵਿਚ ਵੀ ਉਹੀ ਸ਼ਸਤਰ ਵਸਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੈ ਅਜੋਕੇ ਸਮੇਂ ਵਿਚ ਦੇਖ ਲੋ ਜਿਹੜਾ ਨਵਾਂ ਲਾਣਾ ਨਾ ਬੜਾ ਵੱਡਾ ਪੜਾਕੂ ਉਹ ਕਹਿੰਦਾ ਨਹੀਂ ਇਹਨਾਂ ਨੂੰ ਨਹੀਂ ਪੂਜਣਾ ਚਾਹੀਦਾ ਇਹ ਕਿਰਪਾਨਾਂ ਨੂੰ ਮੱਥੇ ਕਿਉਂ ਟੇਕੀਏ ਨਿਸ਼ਾਨਾਂ ਨੂੰ ਕਿਉਂ ਮੱਥੇ ਟੇਕੀ ਜਾਂਦੇ ਆ ਆ ਵੀ ਸਿੱਖੀ ਹੈ ਭਾਈ ਰੂਪ ਚੰਦ ਉਹ ਕਹਿੰਦਾ ਨਹੀਂ ਮੈਂ ਨਹੀਂ ਪਾਉਣੇ ਮਹਾਰਾਜ ਤੁਹਾਡੇ ਜਿਹੜੇ ਸ਼ਾਸਤਰ ਹੈ ਤੁਹਾਡੇ ਵਸਤਰ ਹੈ ਮੇਰੇ ਲਈ ਤਾਂ ਤੁਹਾਡੇ ਸਮਾਨ ਹੈ ਬਰਾਬਰ ਹੈ ਔਰ ਜਿੱਥੇ ਮਹਾਰਾਜ ਦੇ ਕੋਈ ਚਰਨ ਛੋ ਜਾਣ ਉਹ ਵੀ ਮਹਾਰਾਜ ਦਾ ਸਥਾਨ ਮਹਾਰਾਜ ਦੇ ਤੁਲ ਹੋ ਜਾਂਦਾ ਹੈ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਨ ਥਾਪਣ ਸੋਹਾ ਫਿਰ ਉਹ ਧਰਤੀ ਨਹੀਂ ਰਹਿੰਦੀ ਉਹ ਧਰਤੀ ਤੋਂ ਮੱਥਾ ਟੇਕਣ ਲੱਗ ਜੋ ਬਣ ਜਾਂਦੀ ਹੈ ਜਿੱਥੇ ਅਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਉਹ ਜਿਹੜੇ ਮੂਰਖ ਲਾਣਾ ਹੈ ਜਿਨ੍ਹਾਂ ਨੂੰ ਗੁਰੂ ਦੇ ਉੱਪਰ ਕੋਈ ਸ਼ਰਧਾ ਨਹੀਂ ਜਿਵੇਂ ਕੋਈ ਆਮ ਮਨੁੱਖ ਹੁੰਦਾ ਇਹੋ ਜਿਹਾ ਗੁਰੂ ਨੂੰ ਸਮਝਦੇ ਉਹਨਾਂ ਦੀਆਂ ਇਹੋ ਜਿਹੀਆਂ ਗੱਲਾਂ ਲੈ ਐਵੇਂ ਗੁਰੂ ਗ੍ਰੰਥ ਸਾਹਿਬ ਅੱਗੇ ਚੇਸੀ ਲਾਈ ਫਿਰਦੇ ਆ ਗੁਰੂ ਨੂੰ ਕਿਤੇ ਗਰਮੀ ਲੱਗਦੀ ਹੈ ਆ ਹੀਟਰ ਲਾਇਆ ਇਹਨਾਂ ਨੇ ਇਹਦੇ ਨੂੰ ਗੁਰੂ ਨੂੰ ਕਿਤੇ ਠੰਡ ਲੱਗਦੀ ਹੈ ਇਹੋ ਜਿਹੀਆਂ ਗੱਲਾਂ ਵੀ ਇੱਕ ਪਾਸੇ ਗੁਰੂ ਕਲਗੀਧਰ ਜੀ ਨੇ ਕਿਹਾ ਵੀ ਖਾਲਸਾ ਜੀ ਪ੍ਰਗਟ ਗੁਰਾਂ ਕੀ ਦੇ ਗੁਰੂ ਦਾ ਪ੍ਰਗਟ ਸਰੀਰ ਹੈ ਇਹ ਦੇਖਣ ਨੂੰ ਭਾਵੇਂ ਸਾਨੂੰ ਪੇਪਰ ਹੀ ਲੱਗਦੇ ਆ ਪੇਪਰਾਂ ਤੇ ਅੱਖਰ ਲਿਖੇ ਲੱਗਦੇ ਆ ਪਰ ਜਿਨ੍ਹਾਂ ਦੀ ਅੱਖ ਖੁੱਲੀ ਹੈ ਉਹਨਾਂ ਨੂੰ ਉਹ ਮਹਾਰਾਜ ਦੇ ਸਰੂਪ ਹੀ ਦਰਸ਼ਨ ਹੋ ਰਹੇ ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਦੀ ਉਹ ਕਹਿੰਦੇ ਮਹਾਰਾਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਤੁਹਾਡੀ ਕਿੰਨੀ ਕੁ ਭਾਵਨਾ ਤੁਸੀਂ ਕਿਸ ਰੂਪ ਵਿਚ ਮੰਨਦੇ ਇਹਨਾਂ ਨੂੰ ਉਸ ਵੇਲੇ ਉਹਨਾਂ ਨੇ ਕਹਿਣ ਲੱਗੇ ਵੀ ਦੱਸਣ ਵਾਲੀ ਗੱਲ ਤਾਂ ਹੈ ਨਹੀਂ ਹੈ ਪਰ ਹੁਣ ਤੁਸੀਂ ਪੁੱਛ ਲਈ ਹੈ ਤੁਹਾਨੂੰ ਅਸੀਂ ਲੁਕੋ ਕੇ ਵੀ ਸਿੰਘਾਂ ਤੋਂ ਰੱਖ ਨਹੀਂ ਸਕਦੇ ਕਹਿੰਦੇ ਜਦੋਂ ਅਸੀਂ ਰੁਮਾਲਾ ਚੁੱਕਦੇ ਹਾਂ ਦਸ ਪਾਤਸ਼ਾਹੀ ਦੇ ਇਕੱਠੇ ਸਾਨੂੰ ਇਹਦੇ ਵਿਚੋਂ ਦਰਸ਼ਨ ਹੁੰਦੇ ਇਹ ਵੇਖ ਲਓ ਇਹ ਭਾਵਨਾ ਉਹਨਾਂ ਦੀ ਇਹੋ ਜਿਹੀ ਹੈ ਕਹਿੰਦੇ ਪੱਤਰੇ ਇਹਨਾਂ ਨੂੰ ਕਿਤੇ ਠੰਡ ਲੱਗਦੀ ਗਰਮੀ ਲੱਗਦੀ ਹੈ ਜਿਹੜੇ ਪ੍ਰਗਟ ਪ੍ਰਤਾ ਗੁਰੂ ਕੀ ਦੇਹ ਸਮਝਦੇ ਉਹਨਾਂ ਨੂੰ ਦਰਸ਼ਨ ਹੀ ਉਸ ਰੂਪ ਵਿਚ ਹੋਏ ਹੈ ਉਹ ਭਾਵੋ ਹੀ ਵਿਦੇ ਅਤੇ ਦੇਵਾ ਜਿੱਥੇ ਭਾਵਨਾ ਉੱਥੇ ਵਾਹਿਗੁਰੂ ਆਪ ਪ੍ਰਗਟ ਹੋ ਜਾਂਦਾ ਹੈ ਗੁਰੂ ਪ੍ਰਗਟ ਹੋ ਜਾਂਦੇ ਇਸੇ ਤਰ੍ਹਾਂ ਸੰਤ ਬਾਬਾ ਆਤਰ ਸਿੰਘ ਜੀ ਉਹ ਵੀ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਪ੍ਰਗਟ ਪ੍ਰਗਟ ਤੱਕ ਜਾਣਦੇ ਸਨ ਕੋਈ ਉਦਾਸੀ ਸਾਧੂ ਉਹ ਦੀਵਾਨ ਵਿਚ ਬੈਠਾ ਬੈਠਾ ਦੀਵਾਨ ਤੋਂ ਬਾਅਦ ਆ ਗਿਆ ਕਹਿਣ ਲੱਗਿਆ ਮਹਾਰਾਜ ਤੁਸੀਂ ਗੁਰੂ ਗ੍ਰੰਥ ਸਾਹਿਬ ਤੇ ਬੜੀ ਸ਼ਰਧਾ ਦੇ ਕਰਨ ਦਾ ਵਚਨ ਕਹਿੰਦੇ ਆ ਅਰਦਾਸ ਤੋਂ ਬਾਅਦ ਵੀ ਲਫ਼ਜ਼ ਕਹਿੰਦੇ ਆ ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਗੁਰਾਂ ਕੀ ਦੇ ਗੁਰਾਂ ਕੀ ਪ੍ਰਗਟ ਦੇਹ ਕਿਵੇਂ ਹੈ ਜਿਹੜੀ ਦੇਹ ਹੁੰਦੀ ਹੈ ਸਰੀਰ ਹੁੰਦਾ ਹੈ ਉਹਦੇ ਹੱਥ ਹੁੰਦੇ ਹੈ ਪੈਰ ਹੁੰਦੇ ਹੈ ਸੀਸ ਹੁੰਦਾ ਹੈ ਛਾਤੀ ਹੁੰਦੀ ਹੈ ਬਾਕੀ ਸਾਰਾ ਸਰੀਰ ਦੇ ਅੰਗ ਪ੍ਰਤੰਗ ਹੁੰਦੇ ਹੈ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇਹ ਦੇ ਤੇ ਕੋਈ ਦਿਸਦਾ ਨਹੀਂ ਹੈ ਇਹ ਪ੍ਰਗਟ ਗੁਰਾਂ ਕੀ ਦੇਹ ਕਿਵੇਂ ਹੈ ਕਹਿਣ ਲੱਗੇ ਵੀ ਇਹ ਤਾਂ ਜਿਨ੍ਹਾਂ ਦੀ ਅੱਖ ਖੁੱਲੀ ਉਹਨਾਂ ਨੂੰ ਤਾਂ ਦਿਸਦਾ ਪ੍ਰਗਟ ਗੁਰਾਂ ਕੀ ਦੇ ਜਿਨ੍ਹਾਂ ਦੀ ਅੱਖ ਨਹੀਂ ਖੁੱਲੀ ਉਹਨਾਂ ਨੂੰ ਵੀ ਆਈ ਦਿਸੀ ਜਾਂਦੇ ਫਿਰ ਮਹਾਰਾਜ ਤੁਹਾਨੂੰ ਗੁਰੂ ਪ੍ਰਗਟ ਗੁਰਾਂ ਕੀ ਦੇ ਕਹਿੰਦੇ ਹਾਂ ਬਿਲਕੁਲ ਪ੍ਰਗਟ ਗੁਰਾਂ ਕੀ ਦੇ ਕਹਿੰਦੇ ਜਿਹੜਾ ਪ੍ਰਗਟ ਸਰੀਰ ਹੁੰਦਾ ਉਹਦੇ ਵਿਚੋਂ ਸਵਾਸ ਚੱਲਦੇ ਹੁੰਦੇ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਤਾਂ ਸਵਾਸ ਚੱਲਦੇ ਦਿਸਦੇ ਨਹੀਂ ਉਹ ਇਹੋ ਜਿਹਾ ਸੀ ਉਦਾਸੀ ਸੰਤ ਕਹਿੰਦਾ ਵੀ ਮੈਂ ਤਸੱਲੀ ਕੀਤੇ ਬਿਨਾਂ ਨਹੀਂ ਮੰਨਣਾ ਹੈ ਦਿਖਾਓ ਮੈਨੂੰ ਸਵਾਸ ਚੱਲਦੇ ਸੰਤ ਬਾਬਾ ਆਤਰ ਸਿੰਘ ਜੀ ਕਹਿਣ ਲੱਗੇ ਵੀ ਚੰਗਾ ਆ ਜਾ ਸ਼ਾਮ ਦਾ ਸਮਾਂ ਸੀ ਦੀਵਾਨ ਲਾ ਕੇ ਸਮਾਪਤੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਸਵਾਰਾ ਸੱਚਖੰਡ ਵਿਚ ਵਿਰਾਜਮਾਨ ਪਣਕ ਤੇ ਸਿਘਾਸਨ ਕੀਤਾ ਹੋਇਆ ਸੀ ਤੇ ਅੰਦਰ ਜਾ ਕੇ ਉਹ ਸਾਧੂ ਨੂੰ ਕਹਿਣ ਲੱਗੇ ਲੈ ਵੀ ਪ੍ਰੇਮੀਆਂ ਇਸ ਵੇਲੇ ਸਾਡੇ ਸਤਿਗੁਰੂ ਪ੍ਰਗਟ ਗੁਰਾਂ ਕੀ ਦੇਹ ਬਰਾਜੇ ਹੋਏ ਹੈ ਵੀ ਬਰਾਜਿਆ ਹੋਇਆ ਹੁਣ ਸਤਿਗੁਰੂ ਨੂੰ ਕੀ ਜਗਾਉਣਾ ਹੈ ਕਹਿਣ ਲੱਗਾ ਜੀ ਮੈਂ ਕਿਵੇਂ ਜਾਣਾ ਮੈਨੂੰ ਕਿਵੇਂ ਤਸੱਲੀ ਹੋਵੇ ਮਹਾਰਾਜ ਸਾਡੇ ਤੁਹਾਡੇ ਬਰਾਜੇ ਹੋਏ ਹੈ ਕਹਿੰਦੇ ਵੀ ਤੂੰ ਹੱਥ ਹੁੱਥ ਸਾਫ਼ ਸੂਫ਼ ਕਰਕੇ ਨਾ ਤੇ ਉੱਪਰ ਰੱਖ ਕੇ ਦੇਖ ਲਾ, ਤੈਨੂੰ ਦਿਸ ਪੂਗਾ ਵੀ ਹਾਂ ਸਤਿਗੁਰੂ ਬਰਾਜੇ ਹੋਏ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਤੇ ਉਹਨੇ ਹੱਥ ਜਾ ਲਾ ਕੇ ਦੇਖਿਆ, ਜਿਵੇਂ ਸੁੱਤੇ ਹੋਏ ਦੇ ਉਹ ਸਵਾਸ ਜੇ ਚੱਲਦੇ ਇਉਂ ਨੂੰ ਮਹਿਸੂਸ ਹੋਇਆ। ਉਸੇ ਵੇਲੇ ਝਰਨੀ ਪੈ ਗਿਆ, ਕਹਿੰਦਾ ਮਹਾਰਾ ਬੇਲੀ ਕੋਲੀ ਪ੍ਰਗਟ ਗੁਰਾਂ ਕੀ ਦੇਹ, ਪਰੇ ਮਹਾਰਾ ਜਿਨ੍ਹਾਂ ਨੂੰ ਅੱਖ ਖੁੱਲੀ ਉਹ ਜਾਣਦੇ, ਸਾਡੇ ਵਰਗੇ ਚਾਰ ਅੱਖਰ ਪੜ ਕੇ ਹੋਰ ਕੁਛ ਨੀ ਹੁੰਦਾ, ਤਰਕਾਂ ਹੁਜਤਾਂ ਹੁੰਦੀਆਂ, ਇਹ ਤਾਂ ਪੱਤਰੇ ਹੈ, ਐਵੇਂ ਪੋਥਾ ਹੈ ਜੀ, ਇਹਦੇ ਕੀ ਮੱਥਾ ਟੇਕਣ, ਐਵੇਂ ਰਮਾਲੇ ਪਾਏ ਲਪੇਟੇ ਆ ਜਿਵੇਂ ਆ ਸਪੋਕਸਮੈਨ ਬਕਵਾਸ ਕਰਦਾ ਨਾ, ਤੁਸੀਂ ਦੇਖਿਆ ਇਹ ਸਿੱਖਾਂ ਨੇ ਰਮਾਲਿਆਂ ਵਿਚ ਲਪੇਟ ਕੇ ਇਹਨੂੰ ਕਹਿੰਦੇ ਐਵੇਂ ਹੀ ਰੱਖ ਛੱਡਿਆ, ਇਹਦਾ ਪ੍ਰਚਾਰ ਨੀ ਹੋਣ ਦਿੱਤਾ ਹੈ, ਚੋਰ ਫੇਰੀ ਜਾਂਦੇ, ਐਵੇਂ ਭੋਗ ਲਵਾਈ ਜਾਂਦੇ, ਅਰਦਾਸਾਂ ਕਰੀ ਜਾਂਦੇ, ਇਹੋ ਜਿਹੀਆਂ ਗੱਲਾਂ ਅੱਜ ਕੱਲ ਦੇ ਪੜ੍ਹੇ ਲਿਖੇ ਹੈ ਨਾ ਉਹ ਸਤਿਗੁਰੂ ਦੇ ਸੰਬੰਧ ਵਿਚ ਕਰਦੇ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਕਰੀ ਜਾਂਦੇ, ਬਾਕੀ ਫਿਰ ਸਤਿਗੁਰਾਂ ਦੇ ਸੰਬੰਧ ਵਿਚ ਵੀ, ਉਹ ਤਾਂ ਜਿਹੜਾ ਕੋਈ ਬਿਮਾਰਾ ਨੇ ਕਾਬੇ ਗਏ ਉੱਥੇ ਉਹ ਕਾਬੇ ਨੂੰ ਘੁਮਾ ਦਿੱਤਾ, ਕਹਿੰਦੇ ਐਵੇਂ ਜੀ ਇਹ ਤਾਂ ਮਨ ਘੁਮਾਤੇ ਸੀ, ਮਨ ਬਦਲਤੇ ਸੀ, ਹੁਣ ਕਾਬਾ ਕੁਬਾ ਕੋਈ ਨੀ, ਕਹਿੰਦੇ ਖੜਿਆ। ਤੇ ਹੁਣ ਬਾਣੀ ਵਿਚ ਤਾਂ ਭਗਤ ਨਾਮਦੇਵ ਦੇ ਸੰਬੰਧ ਵਿਚ ਲਿਖਿਆ ਵੀ ਪਰਮੇਸ਼ਰ ਨੇ ਉਹ ਡੇਰਾ ਫੇਰਤਾ ਸੀ, ਫੇਰ ਦੀਆ ਦੇਵਰਾ ਨਾਮੇ ਕੋ ਪੰਡੀਆਂ ਨੇ ਕੋ ਪਿਛਵਾਰ ਲਾ। ਹੁਣ ਤੁਸੀਂ ਸਾਡੇ ਜਾ ਕੇ ਦੇਖੋ ਉੱਥੇ, ਬਾਕੀ ਮੰਦਰਾਂ ਦੇ ਜਿਹੜੇ ਹੈ ਉਹ ਚੜ੍ਹਦੀ ਤਰਫ ਨੂੰ ਹੁੰਦੇ ਆ ਤੇ ਉਹਦਾ ਸ਼ਿਵਦੀ ਤਰਫ ਮੂੰਹ ਹੈ। ਵੀ ਚਲੋ ਤਾਂ ਸਤਿਗੁਰੂ ਦੇ ਸੰਬੰਧ ਅਸੀਂ ਕਹਿ ਦਾਂਗੇ ਵੀ ਨਹੀਂ ਕਾਬਾ ਨੀ ਫਿਰਿਆ, ਮਨ ਘੁਮਾਤੇ ਸੀ ਤੇ ਉਹ ਡੇਰਾ ਫਿਰਿਆ ਪਿਆ, ਉਹਨੂੰ ਕੀ ਕਹੋਗੇ? ਇਹ ਬਾਣੀ ਵਿਚ ਲਿਖਿਆ ਪਿਆ ਵੀ ਫੇਰ ਦੀਆ ਡੇਰਾ ਨਾਮੇ ਕੋ ਪੰਡੀਆਂ ਕੋ ਪਿਛਵਾਰ ਲਾ। ਭਗਤ ਨਾਮਦੇਵ ਨੂੰ ਪ੍ਰਸੰਨ ਕਰਨ ਵਾਸਤੇ ਉਹ ਬੇਨਤੀਆਂ ਕਰਦੇ, ਕਹਿੰਦੇ ਉਹ ਡੇਰਾ ਨੂੰ ਮੂੰਹ ਹੀ ਘੁਮਾਤਾ, ਪਰਮੇਸ਼ਰ ਨੂੰ ਕੀ ਹੈ, ਆ ਤਾਂ ਜੋ ਮਰਜ਼ੀ ਕਰ ਕਰਾ ਸਕੇ, ਉਹਦੇ ਹੁਕਮ ਵਿਚ ਕੋ ਕਰੋੜੀ ਚਲਤਨਾ ਅੰਤ ਹੈ, ਚੱਲੀ ਜਾਂਦੇ ਰਾਤ ਦਿਨ। ਸੋ ਪਰਮੇਸ਼ਰ ਸਮਰੱਥ ਹੈ, ਉਹ ਗੁਰੂ ਸਮਰੱਥ ਹੈ, ਉਹ ਜਿੱਥੇ ਉਹਨਾਂ ਨੇ ਕਹਿ ਦਿੱਤਾ ਉਹੀ ਉਸੇ ਤਰ੍ਹਾਂ ਸ਼ਾਸਤਰਾਂ ਨੂੰ ਰੂਪ ਚੰਦ ਦੀ ਭਾਵਨਾ ਕਹਿੰਦਾ ਮਹਾਰਾਜ ਤੁਹਾਡੇ ਤੋਂ ਲੈ, ਇਸ ਕਰਕੇ ਅਸੀਂ ਮੈਨੂੰ ਮੇਰੇ ਤਾਂ ਪੂਜਣ ਯੋਗ ਹੈ। ਉਹ ਮੱਥੇ ਟੇਕ ਹੈ ਸ਼ਸਤਰਾਂ ਤੇ ਵਸਤਰਾਂ ਨੂੰ, ਸਾਨੂੰ ਕਹਿੰਦੇ ਆ ਵੀ ਨਹੀਂ ਇਹ ਟੇਕਣੇ ਚਾਹੀਦੇ। ਅੱਜ ਕੱਲ ਦੇ ਲੋਕ ਦਿੱਲੀ ਵਿਚ ਸਾਹਿਬ ਕੌਰ ਨੂੰ ਗੁਰੂ ਕਲਗੀਧਰ ਜੀ ਨੇ ਵਸਤਰ ਦਿੱਤੇ ਸੀ, ਉਹ ਛੇਵੇਂ ਪਾਤਸ਼ਾਹ ਦੇ ਸੀ, ਇਹਨਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਦੇ ਦਰਸ਼ਨ ਕਰ ਲਿਆ ਕਰੋ, ਇਹਨਾਂ ਵਿਚੋਂ ਸਾਡੇ ਦਰਸ਼ਨ ਹੋ ਜਾਇਆ ਕਰਨਗੇ। ਇਹ ਸਾਡੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਾਦਾ ਗੁਰੂ ਦੇ ਸ਼ਸਤਰ ਹੈ, ਤੁਸੀਂ ਇਹਨਾਂ ਨੂੰ ਸੰਭਾਲੋ, ਇਹਨਾਂ ਦੀ ਪੂਜਾ ਕਰੋ, ਧੂਪ ਬੱਤੀ ਕਰੋ, ਤੇ ਜਦੋਂ ਮੱਥਾ ਅਰਦਾਸ ਕਰਕੇ ਟੇਕ ਕੇ ਚੁੱਕੋਗੇ ਤੁਹਾਨੂੰ ਇਹਦੇ ਵਿਚੋਂ ਸਾਡੇ ਦਰਸ਼ਨ ਹੋ ਜਾਇਆ ਕਰਨਗੇ। ਇਸ ਤਰ੍ਹਾਂ ਹੁਣ ਤੱਕ ਉੱਥੇ ਉਹ ਸ਼ਸਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਵਾਏ ਮਾਨ ਹੈ, ਗੁਰੂ ਕਲਗੀਧਰ ਜੀ ਨੇ ਅੱਗੇ ਬਖਸ਼ੇ ਸੀ ਇਹਨਾਂ ਨੂੰ, ਤੇ ਉਹ ਜਿਹੜੇ ਕੋਈ ਮਾਈ ਭਾਈ ਹੈ ਜਿਨ੍ਹਾਂ ਨੂੰ ਇਹ ਪਤਾ ਹੈ, ਇਤਿਹਾਸ ਸੁਣਿਆ, ਉਹ ਤਾਂ ਮਹਾਰਾਜ ਵਾਂਗ ਹੀ ਸ਼ਸਤਰਾਂ ਨੂੰ ਮੱਥਾ ਟੇਕਦੇ ਹੈ। ਦੂਜੇ ਤੀਜੇ ਲਾਣਾ ਹੁਣ ਵੀ ਬਕਵਾਸ ਕਰਦਾ, ਇਹ ਨਿਸ਼ਾਨ ਸਾਹਿਬ ਤਾਂ ਲੋਹਾ ਹੈ, ਇਹ ਤਾਂ ਇੱਟਾਂ ਲੱਗੀਆਂ, ਸੰਗਮਰ ਇੱਥੇ ਮੱਥਾ ਟੇਕਣਗਾ ਕੀ ਫਾਇਦਾ, ਆਹ ਸ਼ਸਤਰ ਹੈ ਇਹਨੂੰ ਮੱਥਾ ਟੇਕਣ ਦਾ ਕੀ ਟੀਕਾ, ਆਹ ਸੀਸਾ ਪਿਆ ਦੰਦ ਇਹਨੂੰ ਮੱਥਾ ਟੇਕੀ ਜਾਂਦੇ ਕੀ ਫਾਇਦਾ, ਵੀ ਭਲਾ ਨੁਕਸਾਨ ਵੀ ਕੀ ਹੈ ਜੇ ਮੱਥਾ ਟੇਕਤਾ, ਜੇ ਕਹੋ ਵੀ ਨਹੀਂ ਫਾਇਦਾ ਤੇ ਨੁਕਸਾਨ ਵੀ ਕੀ ਹੋ ਗਿਆ, ਕੋਈ ਭਾਰ ਡਿੱਗ ਪਿਆ, ਨਹੀਂ ਜੇ ਮੱਥਾ ਟੇਕਿਆ ਕੁਝ ਲੱਭਿਆ ਹੀ ਹੈ ਗੁਰੂ ਦੇ। ਇਹ ਤਾਂ ਜੋ ਗੁਰੂ ਮਹਾਰਾਜ ਦੇ ਸਰੀਰ ਦੇ ਨਾਲ ਛੋ ਗਿਆ ਨਾ, ਸ਼ਸਤਰ ਛੋ ਗਿਆ, ਉਹ ਵੀ ਸਤਿਕਾਰਯੋਗ ਬਣ ਗਿਆ, ਜਿਹੜਾ ਵਸਤਰ ਸਤਿਗੁਰੂ ਦੇ ਸਰੀਰ ਨੂੰ ਛੋ ਗਿਆ ਹੈ ਵਸਤਰ ਵੀ ਹੈ। ਹੁਣ ਤੱਕ ਮੁਹੰਮਦ ਸਾਹਿਬ ਦੇ ਉਹ ਰੋਮ ਜੇ ਕਿਤੇ ਪਏ ਹੈ, ਵੇਖ ਲੋ ਮੁਸਲਮਾਨਾਂ ਨੇ ਕਿਵੇਂ ਉਹਨਾਂ ਨੂੰ ਸੰਭਾਲ ਸੰਭਾਲ ਕੇ ਰੱਖਿਆ ਹੋਇਆ। ਉਹ ਇੱਕ ਵਾਰੀ ਕੋਈ ਮਾੜਾ ਚੁਗ, ਦੋ ਚਾਰ ਰੋਮ ਜੇ ਕੋਈ ਇਧਰ ਉਧਰ ਲੈ ਗਿਆ ਸੀ, ਉਹਨਾਂ ਨੇ ਭੜਸੂ ਪਾ ਤਾ ਸੀ। ਜਿੰਨਾ ਚ ਨੇ ਲੱਭ ਕੇ ਨੀ ਬੈਠੇ, ਉਹਨਾਂ ਟਿਕ ਕੇ ਨੀ ਬੈਠੇ। ਉਹ ਹੈ ਰੋਮੀ, ਉਹਨਾਂ ਦੀ ਵੀ ਸ਼ਰਧਾ ਵੇਖ ਲੋ ਵੀ ਇਹ ਸਾਡੇ ਪੈਗੰਬਰ ਸਾਹਿਬ ਦੇ ਹੈ ਤੇ ਸਾਡਾ ਲਾਣਾ ਸਿੱਖ ਬਣ ਕੇ ਇਹੀ ਪੜ ਕੇ ਤੇ ਇਹਨਾਂ ਦਾ ਬਕਵਾਸ ਹੈ। ਇਹ ਕੀ ਪਿਆ ਜੀ, ਕੀ ਪਿਆ, ਇਹਦੇ ਵਿੱਚੋਂ ਕੀ ਲੱਭਦਾ ਹੈ? ਨਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਰਕੇ ਮੰਨਣਾ ਹੈ, ਨਾ ਬਾਕੀ ਮੰਨਣਾ ਹੈ। ਉਂਝ ਕਹੀ ਜਾਣਾ ਜਵਾਨੀ ਜਵਾਨੀ, ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹੈ। ਦੂਜੇ ਪਾਸੇ ਕੀ ਲਪੇਟਣਾ, ਸਮਾਰਿਆਂ ਲਪੇਟ ਕੇ ਸਮਾਲਿਆਂ ਚ ਲਪੇਟ ਕੇ ਕੀ ਕਰਨਾ ਇਹਨਾਂ ਨੂੰ? ਇਹਦੇ ਤੇ ਚੋਰ ਕਰਕੇ ਕੀ ਕਰਨਾ ਹੈ? ਦੂਜੇ ਪਾਸੇ ਨਾਲਿਆਂ ਵੀ ਬਕਵਾਸ ਕਰਨਾ। ਇਸ ਕਰਕੇ ਰਹੋ ਵਿਚਾਰ ਜਾਣੀ, ਇਤਿਹਾਸ ਜਦੋਂ ਅਸੀਂ ਪੜ ਲਵਾਂਗੇ ਨਾ, ਫਿਰ ਇਹਨਾਂ ਦਾ ਜਿਹੜੀਆਂ ਗੱਲਾਂ ਬਾਤਾਂ ਉਹਦਾ ਸਾਡੇ ਤੇ ਕੋਈ ਅਸਰ ਨਹੀਂ ਹੋਊਗਾ। ਨਹੀਂ ਅਸੀਂ ਇਹੋ ਜਿਹੀਆਂ ਗੱਲਾਂ ਸੁਣ ਕੇ ਗੁਰੂ ਦੀ ਸ਼ਰਧਾ ਛੱਡ ਜਾਵਾਂਗੇ ਵੀ ਠੀਕ ਕਹਿੰਦੇ ਇਹ, ਨਹੀਂ ਮੰਨਣਾ ਪੂਜਣਾ ਹੈ। ਰਹੋ ਵਿਚਾਰੇ ਇਤਿਹਾਸ ਵਿੱਚ ਭਾਈ ਰੂਪ ਚੰਦ ਨੂੰ ਬਖਸ਼ ਰਹੇ ਹੈ ਤੇ ਉਹ ਕਹਿ ਰਿਹਾ ਵੀ ਮਹਾਰਾਜ ਤੁਹਾਡੇ ਸਮਾਨ ਹੈ ਸ਼ਸਤਰ ਵਸਤਰ, ਮੈਂ ਤਾਂ ਤੁਹਾਡੇ ਵਾਂਗੂ ਮੱਥਾ ਇਹਨਾਂ ਨੂੰ ਟੇਕਾਂਗਾ ਤੇ ਪਰਿਵਾਰ ਹੁਣ ਤੱਕ ਟੇਕ ਰਿਹਾ ਹੈ।
ਪੈਂਦ ਖਾਨ ਤਬ ਜੋ ਰੇਹਾਰ,
ਇਹਨੇ ਨੂੰ ਪੈਂਦੇ ਖਾਂ ਆਪ ਜਿਹਾ, ਸਤਿਗੁਰੂ ਅੱਗੇ ਨੇ ਹੱਥ ਜੋੜੇ ਹਨ।
ਹੇ ਪ੍ਰਭ ਕੋਏ ਨਾ ਲੀਨੋ ਸਾਰ,
ਕਹਿਣ ਲੱਗਿਆ ਹੈ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਇਕੱਲੇ ਆ ਗਏ, ਕਿਸੇ ਨੂੰ ਨਾਲ ਕਿਉਂ ਨਾ ਲਿਆ?
ਸੁਣ ਸੁਣ ਸੁਧ ਪਾਤਸ਼ਾਹ ਸਭ ਆਏ,
ਇਹ ਤਾਂ ਮਾਰਾ ਬਾਅਦ ਵੇ ਤੁਹਾਡੇ ਜਾਣ ਦੀ ਖਬਰ ਸੁਣੀ ਤੇ ਸੁਣ ਸੁਣ ਕੇ ਆਏ ਹਾਂ।
ਕੇਤਿਕ ਆਜ ਮਿਲੇ ਦਰਸਾਈ,
ਤਾਂ ਮਹਾਰਾਜ ਸ਼ਾਮ ਨੂੰ ਆ ਮਿਲੇ ਦਰਸ਼ਨ ਕਰ ਲਏ।
ਵਿਧੀ ਚੰਦ ਸਾਹਿਬ ਕਹਿਓ ਪ੍ਰਸੰਗ,
ਸਵੇਰੇ ਸਤਿਗੁਰੂ ਤਾਂ ਬੋਲੇ ਨੇ, ਵਿਧੀ ਚੰਦ ਨੇ ਪੈਂਦੇ ਖਾਂ ਨੂੰ ਸਾਰਾ ਪ੍ਰਸੰਗ ਦੱਸਿਆ।
ਸਿੱਖ ਨਵਤ ਸਾਲ ਬਿਰਦ ਉਤੰਗ,
ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖਾਂ ਨਾਲ ਜਿਹੜਾ ਪ੍ਰੇਮ ਪਿਆਰ ਕਰਨਾ ਹੀ ਉੱਚਾ ਸੁੱਚਾ ਬਿਰਦ ਹੈ ਪਰਣ ਹੈ।
ਵਿਸ਼ਨ ਰੂਪ ਮਹਿ ਬਰਤ ਜੈਸੇ,
ਇਸ ਤਰ੍ਹਾਂ ਵਾਹਿਗੁਰੂ ਆਪਣੇ ਵਾਹਿਗੁਰੂ ਸਰੂਪ ਜੀ ਆਪਣੇ ਨਿਜਮ ਵਿੱਚ ਵਰਤਦੇ।
ਨਹੀਂ ਸੁਭਾਓ ਮਿਟਤ ਸੋ ਕੈਸੇ,
ਗੁਰੂ ਹਰਗੋਬਿੰਦ ਸਾਹਿਬ ਵੀ ਪਰਮੇਸ਼ਰ ਰੂਪ ਹੈ ਵੀ ਆਪਣਾ ਸੁਭਾਅ ਵੀ ਜਿੱਥੇ ਯਾਦ ਕਰੇ ਉੱਥੇ ਚ ਪੁੱਜਣਾ, ਜਿਵੇਂ ਵਾਹਿਗੁਰੂ ਪੁੱਜਦਾ ਐਵੇਂ ਗੁਰੂ ਹਰਗੋਬਿੰਦ ਸਾਹਿਬ ਪੁੱਜਦੇ, ਉਹ ਸੁਭਾਅ ਕਹਿੰਦੇ ਉਹੀ ਹੈ।
ਭਗਤਾਂ ਕੀ ਸਹਾਇਤਾ ਹੇਤ,
ਇਸ ਕਰਕੇ ਵੀ ਆਪਣੇ ਭਗਤਾਂ ਦੀ ਸਹਾਇਤਾ ਮਦਦ ਵਾਸਤੇ।
ਤਿਆਗਤ ਸਭ ਕੋ ਰਮਾ ਸਮੇ,
ਭਗਵਾਨ ਵਿਸ਼ਨੂੰ ਜੀ ਆਪਣੀ ਲਕਸ਼ਮੀ ਨੂੰ ਆਪਣੇ ਗਰੜ ਨੂੰ ਬਾਰਿਆਂ ਨੂੰ ਛੱਡ ਕੇ ਤੇ ਦੌੜ ਪੈਂਦੇ ਕੱਲੇ।
ਜਬ ਸਹਾਇ ਨਿਜ ਜਨ ਕੀ ਕਰੈ,
ਇਹ ਗੁਰੂ ਹਰਗੋਬਿੰਦ ਸਾਹਿਬ ਜੀ ਪਰਮੇਸ਼ਰ ਰੂਪ ਹੈ, ਜਦੋਂ ਆਪਣੇ ਕਹਿੰਦੇ ਸੇਵਕਾਂ ਦੀ ਸਹਾਇਤਾ ਕਰਦੇ ਹੈ।
ਦੇਹ ਪਸ਼ਚਾਤ ਸਬਨ ਸੁਧ ਸਰੈ,
ਕਹਿੰਦੇ ਉਦੋਂ ਬਾਅਦ ਵਿਚ ਬਾਕੀਆਂ ਦੀ ਫਿਰ ਖਬਰ ਸਾਰ ਲੈਂਦੇ, ਨਹੀਂ ਤਾਂ ਉਸੇ ਵੇਲੇ ਆਪਣੇ ਸੇਵਕ ਦੀ ਸਹਾਇਤਾ ਕਰਨ ਲਈ ਦੌੜਦੇ।
ਸਹਿਜ ਸੁਭਾਏ ਇਨਹੋ ਕੋ ਐਸੇ,
ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਜੀ ਪਰਮੇਸ਼ਰ ਰੂਪ, ਇਹਨਾਂ ਦਾ ਸਹਿਜੇ ਇਹੋ ਜਿਹਾ ਸੁਭਾਅ ਹੈ।
ਜਨ ਕੀ ਜਨ ਕੋ ਰੱਛੈ ਜੈਸੇ ਕੈ,
ਜਿਹੜਾ ਆਪਣਾ ਭਗਤ ਹੈ ਸੇਵਕ ਹੈ ਦਿਵੇ ਚਿਵੇਂ ਵੀ ਉਹਦੀ ਰੱਖਿਆ ਹੋ ਸਕੇ ਉਵੇਂ ਹੀ ਇਹ ਕਰਦੇ।
ਸੋਗਤ ਇਹਾ ਕੀਨ ਗੁਸਾਈ,
ਵਿਧੀ ਚੰਦ ਦੱਸ ਰਿਹਾ ਵੀ ਗੁਰੂ ਹਰਗੋਬਿੰਦ ਸਾਹਿਬ ਪਰਮੇਸ਼ਰ ਰੂਪ ਹੈ, ਉਹੀ ਜਿਹੜੀ ਰੀਤੀ ਗੱਲਬਾਤ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਇੱਥੇ ਕਰਕੇ ਵਿਖਾ ਦਿੱਤੀ।
ਤਪਤ ਜੇਠ ਤੂਰਨ ਕਰ ਧਾਈ,
ਇਹ ਦੇਖ ਲੋ ਜੇਠ ਦਾ ਮਹੀਨਾ ਸੀ, ਤਪਸ਼ ਪੈਂਦੀ ਸੀ, ਪਰ ਆਪਣੇ ਸੇਵਕਾਂ ਨੂੰ ਬਚਾਉਣ ਵਾਸਤੇ ਝਟਪਟ ਘੋੜੇ ਤੇ ਚੜਕੇ ਦੌੜ ਕੇ ਆਏ।
ਸੁਨ ਸਭਹਿਨ ਗੁਰ ਚਰਤ ਉਦਾਰਾ,
ਲੋ ਜਿੰਨੇ ਗੁਰੂ ਮਹਾਰਾਜ ਦੀ ਹਜੂਰੀ ਵਿਚ ਬੈਠੇ ਵਿਧੀ ਚੰਦ ਦੇ ਰਾਹੀਂ ਗੁਰੂ ਕਾ ਐਸਾ ਕੌਤਕ ਸੁਣ ਕੇ।
ਸ਼ਾਰਦ ਦਾ ਭਾਉ ਅਧਿਕ ਔਰ ਧਾਰਾ।
ਸਾਰਿਆਂ ਨੇ ਹਿਰਦਿਆਂ ਵਿਚ ਬਹੁਤੀ ਸ਼ਰਧਾ ਤੇ ਬਹੁਤਾ ਪ੍ਰੇਮ ਧਾਰਿਆ ਹੈ।
ਕਰਤ ਬਤਕ ਇਮ ਖਿਲਤ ਅਖੇਰ।
ਗੁਰੂ ਮਹਾਰਾਜ ਬਚਨ ਵਿਲਾਸ ਕਰਦੇ ਹੋਏ ਜੀਵਾਂ ਦੀ ਕਲਿਆਣ ਕਰਦੇ ਹੋਏ
ਸਨੇ ਸਨੇ ਚੱਲ ਪੰਥ ਬਡੇਰ।
ਰਸਤਾ ਹੁਣ ਤਕੜਾ ਸੀ ਤੇ ਹੌਲੀ ਹੌਲੀ ਚੱਲ ਰਹੇ।
ਇੱਕ ਜਾਮਨੀ ਮਗ ਮਹਿ ਰਹੇ।
ਇੱਕ ਜਿਹੜੀ ਰਾਤ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਰਸਤੇ ਵਿਚ ਹੀ ਰਹੇ।
ਵਿਚਰਤ ਜੰਗਲ ਮਹਿ ਮੁਦ ਲਹੇ।
ਆ ਜੰਗਲ ਦਾ ਇਲਾਕਾ ਹੈ ਉਹਦੇ ਵਿਚ ਵਿਚਰਦੇ ਆਨੰਦ ਲੈ ਰਹੇ।
ਬਾਹਰ ਡਰੋਲੀ ਪਹੁੰਚੇ ਜਾਏ।
ਫਿਰ ਅਗਲੇ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਕੀ ਡਰੋਲੀ ਆ ਪਹੁੰਚੇ।
ਸਾਈ ਦਾਸ ਮਿਲਿਓ ਹਰ ਖਾਏ।
ਹਾਂ ਜਿਹੜਾ ਸਾਈ ਦਾਸ ਹੈ ਬਹੁਤ ਹੀ ਪ੍ਰਸੰਨ ਹੋ ਕੇ ਸਤਿਗੁਰੂ ਜੀ ਨੂੰ ਮਿਲਿਆ ਜੁਲਿਆ ਹੈ।
ਬਿਥਰਿਓ ਸਭ ਹਿੰਨ ਵੇਖੈ ਪ੍ਰਸੰਗ।
ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਜਲ ਛਕਣ ਲਈ ਗਏ ਸੀ ਉਹ ਸਾਰਾ ਪ੍ਰਸੰਗ ਹਰ ਥਾਂ ਫੈਲ ਗਿਆ।
ਏਕ ਕਹੈ ਦੂਸਰ ਕੇ ਸੰਗ।
ਇੱਕ ਜਿਹੜਾ ਹੈ ਜਿਹਨੂੰ ਪਤਾ ਲੱਗਦਾ ਉਹ ਦੂਸਰਿਆਂ ਦੇ ਸਾਥ ਕਹਿੰਦਾ ਦੂਜਿਆਂ ਨੂੰ ਪ੍ਰਸੰਗ ਸੁਣਾਉਂਦਾ।
ਛਿੰਨ ਮਹਿ ਤੀਸ ਕੋਸ ਗੁਰ ਤਾਰੇ।
ਦੇਖ ਲੋ ਗੁਰੂ ਹਰਗੋਬਿੰਦ ਸਾਹਿਬ ਜੀ ਖੋਲਣ ਤੇ ਮੀਚਣ ਦੇ ਸਮੇਂ ਵਿਚ ਹੀ ਤੀਹ ਦਾ ਰਸਤਾ ਤੈਅ ਕਰ ਗਏ।
ਮਰਹਿ ਤ੍ਰਿਖਾ ਤੁਰ ਸਿੱਖ ਬਚਾਏ।
ਆ ਜਿਹੜੇ ਰੂਪ ਚੰਦ ਤੇ ਸਾਧੂ ਤੇ ਨਾਲ ਮਰ ਰਹੇ ਸੀ ਗੁਰੂ ਮਹਾਰਾਜ ਨੇ ਜਾ ਕੇ ਇਨ੍ਹਾਂ ਨੂੰ ਮਰਦਿਆਂ ਨੂੰ ਬਚਾਇਆ ਹੈ।
ਤੀਸ ਕੋਸ ਪਰ ਤਿੰਨ ਸੁਧ ਜਾਨੇ।
ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਅੰਤਰ ਜਾਮੀ ਹੈ ਤੀਹ ਕੋਹਾਂ ਉਪਰ ਸਿੱਖਾਂ ਦੀ ਅੰਦਰਲੀ ਜਾਣ ਲਈ।
ਪੀਅਤ ਗੁਨਾ ਗੁਰੂ ਉਚਿਤ ਲਖ ਪਾਨੀ।
ਗੁਰੂ ਮਹਾਰਾਜ ਦੇ ਜਲ ਛਕਣ ਯੋਗ ਜੋਣ ਕੇ ਉਹ ਦੋਵੇਂ ਸ਼ੱਕ ਨਹੀਂ ਰਹੇ ਸੀ।
ਪਰਖ ਪ੍ਰੇਮ ਕੋ ਬਹੁ ਉਤ ਲਾਏ।
ਉਹਨਾਂ ਦਾ ਪ੍ਰੇਮ ਪਰਖ ਕੇ ਗੁਰੂ ਮਹਾਰਾਜ ਬਹੁਤੇ ਕਾਲੇ ਪੈ ਗਏ।
ਪੀਓ ਜਾਏ ਜਲ ਬਣੇ ਤਿਸਾਏ।
ਜਿਵੇਂ ਕਹਿੰਦੇ ਬਹੁਤ ਕੋਈ ਤਿਹਾਇਆ ਹੁੰਦਾ ਨਾ ਪੁਰਸ਼ ਇਹੋ ਜੇ ਬਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦਾ ਠੰਡਾ ਜਲ ਜਾ ਕੇ ਛਕਿਆ ਤੇ ਉਹਨਾਂ ਨੂੰ ਤਿਹਾਇਆ ਨੂੰ ਮਰਨੋਂ ਬਚਾਇਆ। ਇਸ ਤਰ੍ਹਾਂ ਕੋਈ ਪ੍ਰਸੰਗ ਸੁਣਾ ਰਿਹਾ ਗੁਰੂ ਕਾ ਸਿੱਖ ਕੋਈ ਸੁਣ ਰਹੇ ਹੈ। ਇਸ ਤਰ੍ਹਾਂ ਹਰ ਪਾਸੇ ਜਿਹੜਾ ਪ੍ਰਸੰਗ ਇਧਰ ਉਧਰ ਭਾਈ ਕੀ ਡਰੋਲੀ ਦੇ ਨਗਰਾਂ ਵਿਚ ਫੈਲ ਰਿਹਾ ਹੈ। ਸਾਰੇ ਸਤਿਗੁਰੂ ਧੰਨ ਹਨ, ਸਤਿਗੁਰੂ ਅੰਤਰਜਾਮੀ ਹੈ, ਸਤਿਗੁਰੂ ਮਹਾਨ ਵਡਿਆਈਆਂ ਇਸ ਤਰ੍ਹਾਂ ਜਸ ਕਰ ਰਹੇ ਹੈ। ਇੱਥੇ ਅੰਸੂ ਪ੍ਰਸੰਗ ਪੂਰਾ ਹੋਇਆ ਹੈ। ਇਸ ਤੋਂ ਅਗਲਾ ਜਿਹੜਾ ਪ੍ਰਸੰਗ ਜਿਵੇਂ ਆਏਗਾ ਉਹ ਆਪਾਂ ਸਰਵਣ ਕਰਕੇ ਲਾਹਾ ਲਵਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ।
ਤੀਸ ਕੋਸ ਪਰ ਤਿੰਨ ਸੁਧ ਜਾਨੀ। ਪੀਅਤ ਨਾ ਗੁਰੂ ਉਚਿਤ ਲਖ ਪਾਨੀ। ਪਰਖ ਪ੍ਰੇਮ ਕੋ ਬਹੁ ਉਤ ਲਾਏ। ਪੀਓ ਜਾਏ ਜਲ ਬਣੇ ਤਿਸਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।